एक ओंकार सतनाम कर्ता पुरख निरपौ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच चक्कर चिहन अर बरन जात अर पात नहन जेह रूप रंग अर रेख पेख को कह न सकत केह अचल मूरत अनपौ प्रकाश अमितोज कहिज कोट इंद्र इंद्राण साहे साहण गणिज त्रिपमण महीप सुर नर असुर नेत नेत बन तृण कहत त्वे सर्व नाम कथा कवन कर्म नाम वर्णत सुमत तेरे कवन कवन गुण कह कह गावा तू साहिब गुणी निदाना तुमरी मेहमा बरन न साको तू ठाकुर ऊच भगवान तुमरी मेहमा बरन न साको तू ठाकुर ऊच भगवान सतगुरां दी सजी निवाजी परम सन्मान योग गुरु सवारी गुरु प्यारी खालसा साध संगत जीओ पतत पावन भगत वच्छल गरीब नवाज दो जहान वाली चवर शतर तख्त दे मालक सतगुरु श्री गुरु ग्रंथ साहिब महाराज जी दी अत्यंत बख्शिश रहमत दा सदका अमृत वेले दे सुंदर दरबार सजे ने गुरमुख प्यारियां तों श्री आसा जी दी वार दे कीर्तन सरवण करके लाहे प्राप्त कीते हन। आओ अमृत बई कथा सब ते उत्तम हर की कथा नाम सुनत दर्द दुख लथा ऐसी गुरबाणी दी विचार दा सानू सुभाग प्राप्त होया। गुरु दरबार दियां हाजरियां परदे रसना दी सांझ बनाइए ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਤਿਗੁਰਾਂ ਨੇ ਇਹ ਮਹਾਨ ਬਖਸ਼ਿਸ਼ ਕੀਤੀ ਹੈ ਜੀਵਨ ਦੇ ਕੁਝ ਪਲ ਵਡਭਾਗੇ ਬਣੇ ਨੇ ਸਤਸੰਗਤ ਕਰਕੇ ਲਾਹਾ ਲੈਂਦੇ ਹਾਂ। ਜਿਵੇਂ ਰੋਜ਼ਾਨਾ ਦੀ ਵਿਚਾਰ ਦੇ ਅੰਦਰ ਕਲਗੀਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰਹਿਮਤਾਂ ਕਰ ਰਹੇ ਨੇ ਗਿਆਨ ਦੇ ਭੰਡਾਰੇ ਬਖਸ਼ ਰਹੇ ਹਨ। ਜੀਵਨ ਵਿੱਚੋਂ ਵਹਿਮ ਭਰਮ ਗਲਤ ਫਹਿਮੀਆਂ ਸਤਿਗੁਰੂ ਮਹਾਰਾਜ ਉਹ ਦੂਰ ਕਰਦੇ ਨੇ। ਕੱਲ ਆਪਾਂ ਸਰਵਣ ਕੀਤਾ ਸੀ ਕਿ ਸੋ ਕੇ ਮਾਨ ਸਰੂਪ ਕਹਾਏ, ਇੰਨਾ ਹੀ ਸੀ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਜਿਨ੍ਹਾਂ ਨੂੰ ਅਸੀਂ ਵੱਖ ਵੱਖ ਰੂਪਾਂ ਦੇ ਵਿੱਚ ਅਵਤਾਰਾਂ ਨੂੰ ਹੀ ਰੱਬ ਮੰਨ ਲਿਆ, ਮਹਾਰਾਜ ਕਹਿੰਦੇ ਉਹ ਰੱਬ ਹੈ ਨਹੀਂ ਸੀ, ਉਹ ਤਾਂ ਕੇਵਲ ਇੱਕ ਰੱਬ ਦੀ ਸ਼ਕਤੀ ਸੀ। ਉਸੇ ਨੂੰ ਅਸੀਂ ਰੱਬ ਮੰਨੀ ਬੈਠੇ, ਇਹ ਸਾਨੂੰ ਭੁਲੇਖਾ ਪੈ ਗਿਆ। ਅਸਲ ਵਿੱਚ ਵਾਸਤਵ ਵਿੱਚ ਜੋ ਰੱਬ ਸੀ, ਉਸ ਰੱਬ ਨੂੰ ਪਹਿਚਾਣਿਆ ਨਹੀਂ। ਰੱਬ ਦੀ ਸ਼ਕਤੀ ਦੇ ਨਾਲ ਮੇਲ ਖਾ ਲਿਆ, ਉਹੀ ਰੱਬ ਸਮਝ ਬੈਠੇ। ਬਸ ਇਸੇ ਪੰਕਤੀ ਦੇ ਦੁਆਰਾ ਸਤਿਗੁਰਾਂ ਨੇ ਸਾਰਾ ਸ਼ਬਦ ਉਚਾਰਨ ਕੀਤਾ ਕਿ ਇਸ ਦੁਨੀਆਂ ਦੇ ਵਿੱਚ ਜਿੰਨੇ ਵੀ ਅੱਜ ਤੱਕ ਸਿੱਧ ਹੋਏ, ਨਾਥ ਹੋਏ, ਜਤੀ ਹੋਏ, ਤਪੀ ਹੋਏ, ਫਿਰ ਇਸੇ ਤਰ੍ਹਾਂ ਜੋਗੀ ਲੋਕ ਹੋਏ, ਤਪੱਸਵੀ ਹੋਵੇ, ਉਹ ਹਾਰ ਗਏ, ਥੱਕ ਗਏ ਉਸ ਰੱਬ ਨੂੰ ਪਾਉਣ ਵਾਸਤੇ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਕਦੇ ਜਨਮ ਲੈ ਕੇ ਨਹੀਂ ਆਉਂਦਾ। ਹੁਣ ਤੁਸੀਂ ਕਹੋਗੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰੱਬ ਸਨ, ਇਸ ਵਿੱਚ ਸ਼ੰਕਾ ਵੀ ਕੋਈ ਨਹੀਂ। ਪਰ ਦੂਸਰੇ ਪਾਸੇ ਦੇਖੋ, ਉਹ ਅਵਤਾਰ ਵੀ ਨਹੀਂ ਸਨ। ਕਿਉਂਕਿ ਜੋ ਅਵਤਾਰ ਹੁੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਆਪਣੀ ਸ਼ਕਤੀ, ਆਪਣੀਆਂ ਕਲਾਂ ਦੇ ਕੇ ਭੇਜਦਾ। ਪਟਾਨੇ ਸਵਈਆਂ ਦੇ ਵਿੱਚ ਮਹਾਰਾਜ ਦੀ ਉਸਤਤ ਕਰਦਿਆਂ ਹੋਇਆਂ ਇਹ ਬਚਨ ਕਹੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿੱਥੇ ਧਰਤੀ ਨੇ ਪੁਕਾਰ ਕੀਤੀ, ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਉੱਥੇ ਪਰਮੇਸ਼ੁਰ ਨੇ ਹੀ ਧੀਰਜ ਦਿੱਤੀ ਸੀ ਕਿ ਅਸੀਂ ਖੁਦ ਆਪਣਾ ਸਰੂਪ ਲੈ ਕੇ ਆਵਾਂਗੇ। ਸਜਾਤੀ, ਵਿਜਾਤੀ, ਜਾਤੀ, ਆਯੂ, ਪ੍ਰਗਿਆ, ਇਹ ਅਵਤਾਰਾਂ ਦੇ ਕੁਝ ਲੱਛਣ ਹੁੰਦੇ ਆ। ਇਹ ਸਾਰਾ ਕੁਝ ਮਿਲਾਉਣਾ ਪੈਂਦਾ। ਮਹਾਰਾਜ ਇਹਨਾਂ ਸਾਰਿਆਂ ਤੋਂ ਰਹਿਤ ਨੇ, ਇਸ ਵਾਸਤੇ ਉਹ ਅਵਤਾਰ ਨਹੀਂ, ਉਹ ਖੁਦ ਰੱਬ ਆ। ਹੁਣ ਜੇ ਕਹੀਏ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰੱਬ ਸੀ, ਦਸ ਪਾਤਸ਼ਾਹੀਆਂ ਰੱਬ ਸੀ, ਫਿਰ ਉਹ ਜਨਮ ਲੈ ਕੇ ਵੀ ਆਏ ਨੇ ਔਰ ਇੱਥੋਂ ਸਰੀਰ ਛੱਡ ਕੇ ਗਏ ਵੀ ਨੇ, ਫਿਰ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਰੱਬ ਜੰਮਣ ਮਰਨ ਦੇ ਵਿੱਚ ਨਹੀਂ ਆਉਂਦਾ? ਇਹ ਅਕਾਲ ਪੁਰਖ ਵਾਹਿਗੁਰੂ ਕਰਤੇ ਦੀ ਖੇਡ ਐਸੀ ਹੈ, ਬਸ ਇੱਕ ਸੰਸਾਰੀ ਪੱਖ ਨੂੰ ਦਿਖਾਉਣ ਵਾਸਤੇ ਇਹ ਸਤਿਗੁਰਾਂ ਨੇ ਐਸੀ ਖੇਡ ਰਚਾਈ, ਪਰਮੇਸ਼ੁਰ ਨੇ ਖੇਡ ਰਚਾਈ। ਕਿਉਂਕਿ ਸੰਸਾਰ ਦੇ ਵਿੱਚ ਜਦੋਂ ਸ੍ਰਿਸ਼ਟੀ ਪੈਦਾ ਕੀਤੀ ਤਾਂ ਚਾਰ ਖਾਣੀਆਂ ਦੇ ਦੁਆਰਾ ਕੀਤੀ ਹੈ। ਅੰਡਜ ਖਾਣੀ ਆਂਡਿਆਂ ਤੋਂ, ਜੇਰ ਤੋਂ, ਸਿਹਤਜ ਮੁੜਕੇ ਤੋਂ, ਉਤਪੁੱਜ ਇਸੇ ਤਰ੍ਹਾਂ। ਸੋ ਜਿਹੜੀ ਬਨਸਪਤੀ ਪੈਦਾ ਹੁੰਦੀ ਹੈ, ਹੁਣ ਦੇਖੋ ਇਹ ਸਾਰੀਆਂ ਚੌਵਾਂ ਖਾਣੀਆਂ ਦੇ ਦੁਆਰਾ ਸ੍ਰਿਸ਼ਟੀ ਦੀ ਪੈਦਾਇਸ਼ ਹੋਈ ਹੈ। ਅਤੇ ਸੰਸਾਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਪਾਸੇ ਕਰਤਾ ਬਣਾਉਣ ਵਾਲਾ ਆ ਪਿਆ, ਉਹ ਸ੍ਰਿਸ਼ਟੀ ਨੂੰ ਬਣਾ ਕਰਕੇ ਫਿਰ ਉਸ ਨੂੰ ਬਦਲ ਨਹੀਂ ਸਕਦਾ, ਉਹ ਵੱਖਰਾ ਨਹੀਂ ਕਰਮ ਕਰ ਸਕਦਾ। ਸੰਸਾਰ ਦੇ ਵਿੱਚ ਜੇ ਗੁਰੂ ਧਾਰਨ ਦੀ ਮਰਿਆਦਾ ਸੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਲਯੁੱਗ ਦੀ ਮਰਿਆਦਾ ਨੂੰ ਰੱਖਦਿਆਂ ਸੱਚਖੰਡ ਪਰਮੇਸ਼ੁਰ ਦੇ ਸਨਮੁਖ ਹੋਏ, ਸਰਗੁਣ ਤੋਂ ਨਿਰਗੁਣ ਸਰੂਪ ਦਾ ਦੋਨਾਂ ਦਾ ਸੁਮੇਲ ਹੋਇਆ, ਤਾਂ ਹੀ ਤਿੰਨ ਦਿਨ ਵੇਈਂ 'ਚ ਅਲੋਪ ਰਹੇ। ਉੱਥੋਂ ਸ਼ਬਦ ਲੈ ਕੇ ਗੁਰੂ ਧਾਰਨ ਕਰਕੇ ਫਿਰ ਪ੍ਰਗਟ ਹੋਏ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਮਰਿਆਦਾ ਕਾਇਮ ਕੀਤੀ। ਇਸੇ ਤਰ੍ਹਾਂ ਮਾਤਾ ਦੇ ਗਰਭ ਦੇ ਵਿੱਚ ਇੱਕ ਬੱਚੇ ਦਾ ਆਕਾਰ ਬਣਾ ਕੇ ਬਸ ਜਦੋਂ ਪ੍ਰਗਟ ਹੋਏ ਜੋਤ ਪ੍ਰਵੇਸ਼ ਕਰ ਲਈ। ਦਸਾਂ ਪਾਤਸ਼ਾਹੀਆਂ ਤੱਕ ਇੰਝ ਹੀ ਵਰਤਦਾ ਰਿਹਾ, ਪਰ ਉਹ ਇੱਕ ਸਾਨੂੰ ਦਿਖਾਉਣ ਵਾਸਤੇ ਪਹਿਲੀ ਉਮਰ ਕਿਸ ਤਰ੍ਹਾਂ ਗੁਜ਼ਾਰੀ, ਫਿਰ ਉਹ ਕਿਵੇਂ ਸੇਵਾ ਕਰਕੇ, ਕਿਵੇਂ ਹੁਕਮ ਮੰਨ ਕੇ, ਕਿਵੇਂ ਬਚਨ ਕਮਾ ਕੇ, ਕਿਵੇਂ ਪ੍ਰਸੰਨਤਾ ਲਈ, ਉਹ ਸਾਨੂੰ ਇੱਕ ਸਿੱਖਿਆ ਸੀ। ਦਸ ਪਾਤਸ਼ਾਹੀਆਂ ਨਾ ਜਨਮ 'ਚ ਆਈਆਂ, ਨਾ ਸਰੀਰ ਛੱਡ ਕੇ ਗਈਆਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦ ਜੋਤੀ ਜੋਤ ਸਮਾਏ, ਕਦੀ ਕਿਸੇ ਨੇ ਕਿਹਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਰ ਗਏ? ਕਿਸੇ ਦੇ ਮੁੱਖ ਤੋਂ ਅਸੀਂ ਅਜਿਹਾ ਬਚਨ ਸੁਣਦੇ ਹੀ ਨਹੀਂ, ਕਿਉਂਕਿ ਮਹਾਰਾਜ ਗਏ ਹੀ ਨਹੀਂ, ਨਾ ਆਏ ਸੀ ਨਾ ਗਏ ਆ। ਜਿਵੇਂ ਨਿਰਗੁਣ ਦਾ ਸਰੂਪ ਸੀ, ਇਵੇਂ ਸਰਗੁਣ ਸਰੂਪ ਹੋ ਕੇ ਵਿਚਰੇ। ਇਹੀ ਕਹਿੰਦੇ ਹਾਂ ਕਿ ਜੋਤੀ ਜੋਤ ਸਮਾ ਗਏ, ਕਿ ਜੋਤੀ ਦੇ ਨਾਲ ਜੋਤੀ ਮਿਲਾ ਦਿੱਤੀ। ਭਾਈ ਸੱਤਾ ਬਲਵੰਡਾ ਨੇ ਤਾਂ ਉਹ ਸਾਡਾ ਪਰਮ ਦੂਰ ਕਰ ਦਿੱਤਾ, ਕਹਿੰਦੇ ਜੋਤ ਉਹੇ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਉਹੀ ਜੋਤ ਸੀਗੀ ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੰਦਰ ਸਮਾ ਦਿੱਤੀ। ਉਹ ਜੋਤ ਦਸਾਂ ਪਾਤਸ਼ਾਹੀਆਂ ਤੱਕ ਚੱਲਦੀ ਆਈ, ਔਰ ਉਹੀ ਜੋਤ ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਹੈ। ਇਸ ਵਾਸਤੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾਏ, ਪਰ ਸਰੀਰ ਨਹੀਂ ਮਿਲਿਆ। ਦਸਾਂ ਪਾਤਸ਼ਾਹੀਆਂ ਦੇ ਤਾਂ ਸਰੀਰ ਦੇ ਫੁੱਲ, ਜਿਸ ਨੂੰ ਆਪਾਂ ਕਹਿੰਦੇ ਕਿ ਚਿਖਾ ਬਾਅਦ ਵਿੱਚ ਚੁਣ ਲਓ, ਅਤੇ ਫੁੱਲ ਕੀਰਤਪੁਰ ਸਾਹਿਬ ਪਾਈਏ ਜਾਂ ਹਰਿਦੁਆਰ ਪਾਈਏ ਜਾਂ ਗੰਗਾ ਪਾਈਏ, ਦਸਾਂ ਪਾਤਸ਼ਾਹੀਆਂ ਦੇ ਫੁੱਲ ਸਾਰੇ ਇਤਿਹਾਸ ਨੂੰ ਫਰੋਲ ਲਓ, ਕਿਤਿਓਂ ਨਹੀਂ ਮਿਲਦੇ। ਗੁਰੂ ਅੰਗਦ ਦੇਵ ਮਹਾਰਾਜ ਸਿੰਘਾਸਣ 'ਤੇ ਬੈਠੇ ਬੈਠੇ ਹੀ ਆਪਣਾ ਸਰੀਰ ਲੈ ਕੇ ਸੱਚਖੰਡ ਚਲੇ ਗਏ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਗੁਰਸਿੱਖਾਂ ਨੇ ਦੱਸਿਆ, ਮਹਾਰਾਜ ਬੜੇ ਹੈਰਾਨ ਹੋਏ। ਮਹਾਰਾਜ ਨੇ ਬੇਨਤੀ ਕੀਤੀ, ਅਰਦਾਸ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਨਹੀਂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਵਾਂਗ ਨਾ ਜਾਓ, ਸੰਸਾਰ ਦੇ ਵਿੱਚ ਜੋ ਕਿਰਿਆ ਚੱਲਦੀ ਹੈ ਉਹ ਵੀ ਸਾਨੂੰ ਕਰ ਲੈਣ ਦਿਓ। ਮਹਾਰਾਜ ਫਿਰ ਪ੍ਰਗਟ ਹੋਏ ਸਨ। ਫਿਰ ਸਤਿਗੁਰਾਂ ਨੇ ਕੁਝ ਪਲ ਬਚਨ ਕੀਤੇ, ਕਹਿਣ ਲੱਗੇ ਹੁਣ ਸਾਡਾ ਸਮਾਂ ਜਾਣਦਾ। ਇਸ ਵਕਤ ਸਤਿਗੁਰਾਂ ਨੇ ਬਚਨ ਕੀਤਾ, ਮਹਾਰਾਜ ਸਾਨੂੰ ਸੰਸਾਰਿਕ ਕਿਰਿਆ ਕਰਨ ਦਿਓ, ਉਸ ਤੋਂ ਬਾਅਦ ਆਪਣਾ ਸਰੀਰ ਲੈ ਜਿਓ। ਚਿਖਾ ਚਿਣੀ ਗਈ, ਮਹਾਰਾਜ ਸਾਹਿਬ ਜੀ ਦਾ ਸਰੀਰ ਅੱਜ ਤਪਿਆਣਾ ਸਾਹਿਬ ਖਡੂਰ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿੱਥੇ ਮਹਾਰਾਜ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਅਤੇ ਸੰਸਕਾਰ ਹੋਇਆ ਸੀ। ਆਪਾਂ ਸੰਸਾਰੀ ਲਫਜ਼ਾਂ ਦੇ ਵਿੱਚ ਕਹਿੰਦੇ ਹਾਂ, ਪਰ ਜਦ ਮਹਾਰਾਜ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕੀਤਾ, ਮਹਾਰਾਜ ਸਾਹਿਬ ਆਪਣਾ ਸਰੀਰ ਲੈ ਗਏ ਸਨ। ਲੋਕ ਦੇਖਦੇ ਸੀ ਨੀਵੀਆਂ ਪਾ ਪਾ ਕੇ ਕਿ ਮਹਾਰਾਜ ਸਾਹਿਬ ਜੀ ਦਾ ਸਰੀਰ ਸਿੱਖਾਂ ਦੇ ਵਿੱਚ ਹੀ ਹੈ ਕਿ ਅਲੋਪ ਹੁੰਦਾ। ਮਹਾਰਾਜ ਨੇ ਵਰ ਦਿੱਤਾ ਕਿ ਭਾਈ ਕਿਸੇ ਨੇ ਦੇਖਣਾ ਨਹੀਂ। ਭਾਈ ਦਾਤੂ ਜੀ ਨੂੰ ਕਹਿ ਕੇ ਸਿੱਖਾਂ ਨੂੰ ਪ੍ਰਚੰਡਾ ਲਗਾਇਆ ਗਿਆ। ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ, ਉਹਨਾਂ ਨੇ ਵੀ ਮਨ੍ਹਾ ਕੀਤਾ ਸੀ ਕਿ ਸਾਡੀ ਚਿਖਾ ਨਹੀਂ ਫਰੋਲਣੀ, ਪਰ ਆਪਣੀ ਸਿੱਖ ਕੌਮ ਕਿੱਥੋਂ ਟਲਦੀ। ਉਹਨਾਂ ਨੇ ਚਿਖਾ ਫਰੋਲਣੀ ਚਾਹੀ, ਪਰ ਫੁੱਲ ਕੋਈ ਨਾ ਲੱਭਿਆ। ਸਾਰੀ ਰਾਖ ਸਮੇਤ ਕੀਰਤਪੁਰ ਸਾਹਿਬ ਪਾਈ। ਹੁਣ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸ਼ਹੀਦੀ ਹੋਈ ਹੈ, ਰਾਵੀ ਦੇ ਵਿੱਚ ਇਸ਼ਨਾਨ ਕੀਤਾ। ਹੁਣ ਕਈ ਕਈ ਇਤਿਹਾਸਕਾਰ ਲਿਖਦੇ ਆ ਕਿ ਰਾਵੀ ਦੇ ਕੰਢੇ ਸੰਸਕਾਰ ਕੀਤਾ ਗਿਆ, ਕਈ ਕਹਿੰਦੇ ਰਾਵੀ ਵਿੱਚ ਅਲੋਪ ਹੋ ਗਏ। ਅਸਲ ਵਿੱਚ ਸਰੀਰ ਮਹਾਰਾਜ ਸਾਹਿਬ ਜੀ ਦਾ ਕਿਸੇ ਦਾ ਵੀ ਇੱਥੇ ਰਾਖ ਨਹੀਂ ਹੋਇਆ। ਕਲਗੀਧਰ ਪਾਤਸ਼ਾਹ ਮਹਾਰਾਜ ਪ੍ਰਤੱਖ ਖਾਲਸੇ ਦੇ ਸਾਹਮਣੇ ਮਰਵਰਜਿਤ ਕਰਕੇ ਗਏ ਕਿ ਸਾਡੀ ਰਾਖ ਨਹੀਂ ਫੁੱਲਣੀ, ਸਾਰੀ ਰਾਖ ਇਕੱਠੀ ਕਰਕੇ ਗੋਦਾਵਰੀ ਵਿੱਚ ਪਾ ਦਿਓ। ਸਿੱਖ ਕੌਮ ਫਿਰ ਨਾ ਟਲੀ। ਮਹਾਰਾਜ ਸਾਹਿਬ ਜੀ ਸਭ ਦੇ ਸਾਹਮਣੇ ਨਵੇਂ ਵਸਤਰ ਪਹਿਨ ਕੇ, ਸ਼ਸਤਰ ਵਸਤਰ ਸਜਾ ਕੇ, ਆਪ ਚੱਲ ਕੇ ਚਿਖਾ ਦੇ ਉੱਪਰ ਲੰਮੇ ਪੈ ਗਏ ਸੀਗੇ। ਸਿੱਖਾਂ ਨੇ ਚਿਖਾ ਚਿਣ ਦਿੱਤੀ, ਮਹਾਰਾਜ ਸਾਹਿਬ ਜੀ ਨੇ ਆਪਣੀ ਜੋਤੀ ਕੱਢੀ ਅਤੇ ਇਸੇ ਤਰੀਕੇ ਨਾਲ ਚੰਡਾ ਲਗਾਇਆ ਗਿਆ। ਮਹਾਰਾਜ ਸਾਹਿਬ ਨੇ ਸਾਰੇ ਬਾਹਰ ਭੇਜ ਦਿੱਤੇ। ਕਨਾਤ ਤਾਣੀ ਹੋਈ ਸੀ, ਮਹਾਰਾਜ ਆਪਣੇ ਨੀਲੇ ਦੇ ਸਵਾਰ ਹੀ ਘੋੜਾ ਵੀ ਨਾਲ ਹੀ ਲੈ ਕੇ ਗਏ, ਨਾ ਘੋੜਾ ਨਾ ਬਾਜ, ਸਾਰਾ ਕੁਝ ਹੀ ਮਹਾਰਾਜ ਨਾਲ ਲੈ ਕੇ ਚਲੇ ਗਏ। ਖਾਲਸੇ ਨੂੰ ਮਨ੍ਹਾ ਕੀਤਾ ਚਿਖਾ ਨਾ ਫਰੋਲਿਓ, ਖਾਲਸੇ ਨੇ ਫਰੋਲੀ। ਉਹਦੇ ਵਿੱਚੋਂ ਫੁੱਲ ਤਾਂ ਕੋਈ ਲੱਭਿਆ ਨਾ, ਇੱਕ 9 ਇੰਚੀ ਦੀ ਕਿਰਪਾਨ ਲੱਭੀ ਜੋ ਅੱਜ ਵੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਵਾਏ ਜਾਂਦੇ ਆ। ਇਸ ਤਰੀਕੇ ਦੇ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜੇ ਅਸੀਂ ਕਹੀਏ ਕਿ ਸਤਿਗੁਰੂ ਮਹਾਰਾਜ ਹੀ ਜੇ ਰਾਬੀ ਹੀ ਸਨ ਤਾਂ ਇਹ ਵੀ ਤਾਂ ਜਨਮ ਮਰਨ ਵਿੱਚ ਆਏ ਆ, ਪਰ ਅਸੀਂ ਕਹਿ ਨਹੀਂ ਸਕਦੇ ਨਾ ਤਾਂ ਇਹ ਸਰੀਰ ਇਸ ਤਰ੍ਹਾਂ ਲੈ ਕੇ ਆਏ ਆ ਅਤੇ ਨਾ ਸਰੀਰ ਛੱਡ ਕੇ ਗਏ ਆ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਤੋਂ ਇਹ ਤਨ ਵੀ ਅਤੇ ਇਹ ਇਸ ਦੇ ਅੰਦਰ ਆਤਮਾ ਵੀ, ਦੋਵੇਂ ਵਸਤੂਆਂ ਉੱਥੋਂ ਹੀ ਆਈਆਂ, ਉੱਥੇ ਹੀ ਵਾਪਸ ਲੈ ਗਏ। ਮਹਾਰਾਜ ਕਹਿੰਦੇ ਰੱਬ ਕਦੇ ਜੰਮ ਕੇ ਆਉਂਦਾ ਨਹੀਂ ਅਤੇ ਮਰ ਕੇ ਜਾਂਦਾ ਨਹੀਂ, ਸੋ ਕਿਵੇਂ ਮਾਨ ਸਰੂਪ ਕਹੇ, ਉਹ ਮਨੁੱਖਾ ਜਨਮ ਕਿਵੇਂ ਕਹਾ ਸਕਦਾ, ਕਦੇ ਵੀ ਨਹੀਂ। ਇੱਥੇ ਤਾਂ ਵੱਡੇ ਵੱਡੇ ਸਿੱਧ ਸਮਾਧੀਆਂ ਲਾ ਕੇ ਸਾਧ ਤਪੱਸਿਆ ਕਰਕੇ ਹਾਰ ਕੇ ਥੱਕ ਗਏ, ਪਰ ਕਿਸੇ ਨੂੰ ਅਜੇ ਤੱਕ ਰੱਬ ਦੇਖਿਆ ਹੀ ਨਹੀਂ। ਪਹਿਲਾਂ ਵੀ ਬਚਨ ਕੀਤਾ ਸੀ ਕਿ ਇੱਕ ਤਪੱਸਵੀ ਇੱਕ ਦਰਖਤ ਦੇ ਹੇਠਾਂ ਬੈਠ ਕੇ ਤਪੱਸਿਆ ਕਰੇ, ਅਤੇ ਕੋਈ ਵਿਸ਼ਨੂੰ ਦਾ ਪਿਆਰਾ ਜੋ ਉਸਨੂੰ ਭਗਵਾਨ ਰੱਬ ਸਮਝਦਾ ਸੀ, ਉਹ ਕਹਿੰਦਾ ਮੈਂ ਚੱਲਿਆ ਭਗਵਾਨ ਨੂੰ ਮਿਲਣ ਵਾਸਤੇ, ਅਤੇ ਪਿਆਰਿਆ ਤੂੰ ਵੀ ਕੋਈ ਸੁਨੇਹਾ ਦੇਣਾ ਤਾਂ ਦੇ ਦੇ, ਤੂੰ ਵੀ ਤਪੱਸਿਆ ਕਰਦਾ। ਕਹਿੰਦਾ ਬਸ ਇੰਨਾ ਪੁੱਛਾਂ ਹੀ ਕਿ ਮੈਨੂੰ ਦਰਸ਼ਨ ਕਦੋਂ ਹੋਣਗੇ। ਉਹ ਸੁਨੇਹਾ ਲੈ ਕੇ ਭਗਵਾਨ ਕੋਲ ਗਿਆ। ਭਗਵਾਨ ਨੇ ਕਿਹਾ ਕਿ ਜਿਸ ਦਰਖਤ ਦੇ ਹੇਠਾਂ ਬੈਠ ਕੇ ਉਹ ਤਪੱਸਿਆ ਕਰਦਾ, ਜਿੰਨੇ ਦਰਖਤ ਦੇ ਪੱਤਰੇ ਨੇ ਇੰਨੇ ਜਨਮ ਲਵੇਗਾ ਅਤੇ ਫਿਰ ਦਰਸ਼ਨ ਹੋਣਗੇ। ਜਦ ਵਾਪਸ ਆਇਆ, ਆ ਕੇ ਉਹ ਸੁਨੇਹੇ ਦਾ ਉੱਤਰ ਦੇ ਦਿੱਤਾ। ਬੜਾ ਖੁਸ਼ ਹੋਇਆ ਉਹ ਤਪੱਸਵੀ ਕਿ ਕੋਈ ਆਸ ਤੇ ਵੱਧ ਗਈ ਕਿ ਦਰਸ਼ਨ ਹੋਣਗੇ। ਨੱਚਣ ਲੱਗ ਗਿਆ ਉਹ, ਬੜਾ ਹੈਰਾਨ ਹੋਇਆ। ਕਹਿੰਦਾ ਤੈਨੂੰ ਕੀ ਹੋਇਆ ਕਿ ਇਹ ਪੱਤਰੇ ਕਿਤੇ ਥੋੜ੍ਹੇ ਨੇ, ਇੱਕ ਦਰਖਤ ਨੂੰ ਅਣਗਿਣਤ ਪੱਤਰੇ ਨੇ, ਇੰਨੀ ਵਾਰੀ ਫਿਰ ਜਨਮ ਲੈਣਾ ਪੈਣਾ, ਫਿਰ ਜਨਮ ਲੈ ਕੇ ਇੰਨੇ ਜਨਮ ਤਪੱਸਿਆ ਕਰੇਗਾ ਅਤੇ ਫਿਰ ਕਿਤੇ ਜਾ ਕੇ ਦਰਸ਼ਨ ਹੋਣੇ ਆ। ਕਹਿੰਦਾ ਇਹ ਤਾਂ ਕੁਝ ਵੀ ਨਹੀਂ, ਇੱਕ ਦਰਖਤ ਦੇ ਪੱਤਰੇ, ਜੇ ਕਿਤੇ ਭਗਵਾਨ ਸਾਰੇ ਜੰਗਲ ਦੇ ਪੱਤਰੇ ਕਹਿ ਦਿੰਦਾ ਤਾਂ ਵੀ ਆਸ ਵੱਧ ਜਾਂਦੀ ਕਿ ਭਗਵਾਨ ਨੇ ਦਰਸ਼ਨ ਦੇਣੇ ਆ। ਦੂਸਰੀ ਗੱਲ ਕਿ ਮੈਨੂੰ ਹੋਰ ਦੁਨੀਆਂ 'ਚ ਪੈਣਾ ਨਹੀਂ ਪੈਣਾ, ਮਨੁੱਖਾ ਜਨਮ 'ਚ ਹੀ ਆਊਂਗਾ। ਤੀਸਰੀ ਗੱਲ ਕਿ ਮੈਂ ਜਨਮ ਲੈ ਕੇ ਵੀ ਬੰਦਗੀ ਕਰੂੰਗਾ, ਕਿਉਂਕਿ ਭਗਵਾਨ ਦਾ ਇਹ ਬਚਨ ਹੋ ਚੁੱਕਾ ਕਿ ਇੰਨੇ ਜਨਮ ਲੈ ਕੇ ਬੰਦਗੀ ਕਰੂੰਗਾ। ਕਹਿੰਦਾ ਮੈਨੂੰ ਤਾਂ ਖੁਸ਼ੀ ਬੜੀ ਹੋਈ ਕਿ ਇੰਨੇ ਜਨਮ ਮਿਲਣਗੇ, ਇੰਨੇ ਜਨਮਾਂ ਦੇ ਵਿੱਚ ਮੈਂ ਪਰਮੇਸ਼ੁਰ ਦੀ ਬੰਦਗੀ ਕਰੂੰਗਾ। ਭਗਵਾਨ ਉਸੇ ਵੇਲੇ ਦਰਸ਼ਨ ਦੇਣ ਵਾਸਤੇ ਹਾਜ਼ਰ ਹੋ ਗਏ ਕਿ ਇੰਨਾ ਇਸ ਦਾ ਪ੍ਰੇਮ ਆ। ਜਦੋਂ ਮਨੁੱਖ ਉੱਥੇ ਖੜਾ ਭਗਵਾਨ ਆ ਕੇ ਪ੍ਰਗਟ ਹੋ ਗਏ ਤਾਂ ਉਹ ਨਾਰਾਜ਼ ਹੋ ਗਿਆ। ਕਹਿੰਦਾ ਤੁਸੀਂ ਤਾਂ ਕਹਿੰਦੇ ਸੀ ਇੰਨੇ ਜਨਮ, ਕਹਿੰਦੇ ਪਿਆਰਿਆ ਗੱਲ ਇਹਨਾਂ ਜਨਮਾਂ ਦੀ ਨਹੀਂ, ਗੱਲ ਪਿਆਰ ਦੀ ਆ। ਇਸ ਦੇ ਅੰਦਰ ਖੇਚੀ ਇੰਨੀ ਵੱਜ ਗਈ ਸੀ, ਇਸ ਨੂੰ ਚਾਅ ਹੀ ਇੰਨਾ ਸੀ, ਸਾਨੂੰ ਆਉਣਾ ਪਿਆ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਏਡੇ ਏਡੇ ਵੱਡੇ ਤਪੱਸਵੀ ਜਿਹੜੇ ਉਹ ਥੱਕ ਗਏ ਹਾਰ ਗਏ, ਉਹਨਾਂ ਨੂੰ ਰੱਬ ਨਹੀਂ ਦਿਖਿਆ। ਨਾਰਦ ਵਰਗੇ, ਬਿਆਸ ਰਿਖੀ ਵਰਗੇ, ਪਰਾਸਰ ਵਰਗੇ, ਉਹਨਾਂ ਨੇ ਧਿਆਨ ਲਾ ਲਾ ਕੇ ਛੱਡ ਦਿੱਤੇ ਅਤੇ ਧਿਆਉਂਦੇ ਰਹੇ, ਅਤੇ ਤੁਸੀਂ ਕਿੱਦਾਂ ਕਹਿ ਦਿੰਦੇ ਹੋ ਕਿ ਰੱਬ ਮਨੁੱਖਾ ਜਾਮੇ ਵਿੱਚ ਆ ਗਿਆ। ਅੱਜ ਮਹਾਰਾਜ ਸਤਿਗੁਰੂ ਮਹਾਰਾਜ ਉਪਦੇਸ਼ ਦਿੰਦੇ ਨੇ ਰਾਗ ਦੇਵ ਗੰਧਾਰੀ ਪਾਤਸ਼ਾਹੀ ਦਸਵੀਂ, ਇੱਕ ਬਿਨ ਦੂਸਰ ਸੋ ਨਾ ਚਨਾਰ। ਉਪਦੇਸ਼ ਉਹੀ ਹੈ, ਸਿਧਾਂਤ ਉਹੀ, ਕੱਲ ਵਾਲੇ ਸ਼ਬਦ ਵਾਲਾ ਹੀ ਹੈ ਕਿ ਇੱਕ ਤੋਂ ਬਿਨਾਂ ਦੂਸਰੇ ਨੂੰ ਨਾ ਚਨਾਰ। ਚਨਾਰ ਦਾ ਅਰਥ ਹੁੰਦਾ ਦੇਖਣਾ, ਜਾਣਨਾ, ਪਹਿਚਾਨਣਾ। ਕਹਿੰਦੇ ਇੱਕ ਤੋਂ ਬਿਨਾਂ ਦੂਸਰੇ ਨੂੰ ਦੇਖਣਾ, ਕਿਸੇ ਨੂੰ ਨਾ ਜਾਣੀ, ਆਪਣੀ ਨੇਤਰਾਂ ਦੀ ਨਿਗਾਹ ਦੇ ਨਾਲ ਕਿਸੇ ਨੂੰ ਪਹਿਚਾਣੀ ਨਾ ਕਿ ਇਹ ਰੱਬ ਹੋ ਸਕਦਾ, ਕੋਈ ਜ਼ਿੰਦਗੀ ਦੇ ਅੰਦਰ ਸੁੱਖ ਦੇ ਸਕਦਾ, ਪਦਾਰਥ ਦੇ ਸਕਦਾ, ਹਰੇਕ ਲੋੜਾਂ ਦੀ ਪੂਰਤੀ ਕਰ ਸਕਦਾ, ਪਰ ਉਹ ਰੱਬ ਨਹੀਂ ਹੋ ਜਾਂਦਾ। ਰੱਬ ਉਸ ਦੇ ਜ਼ਰੀਏ ਤੈਨੂੰ ਸੁੱਖ ਜ਼ਰੂਰ ਦਿੰਦਾ, ਕੋਈ ਨਾ ਕੋਈ ਬਹਾਨਾ, ਕੋਈ ਵਿਧ ਜ਼ਰੂਰ ਬਣਾਉਂਦਾ, ਪਰ ਅਸਲ ਵਿੱਚ ਤੇਰਾ ਉਹ ਰੱਬ ਨਹੀਂ। ਰੱਬ ਤਾਂ ਤੇਰਾ ਹੋਰ ਸੀ ਜਿਸ ਨੇ ਇਸ ਨੂੰ ਪ੍ਰੇਰਿਤ ਕੀਤਾ, ਕਿਉਂ ਕੇਵਲ ਕੱਲ ਹੀ ਕਰਤਾਰ, ਉਹ ਕਰਤਾਰ ਹੀ ਸਾਰਿਆਂ ਦਾ ਪ੍ਰੇਰਕ ਹੈ, ਉਸੇ ਨੇ ਪ੍ਰੇਰਨਾ ਕਰਕੇ ਅਤੇ ਤੈਨੂੰ ਇਸ ਦੇ ਜ਼ਰੀਏ ਸੁੱਖ ਦਵਾਏ ਨੇ, ਪਦਾਰਥ ਦਵਾਏ ਨੇ। ਤੁਮ ਕਲਗੀਧਰ ਪਾਤਸ਼ਾਹ ਕਹਿੰਦੇ ਇੱਕ ਬਿਨ ਦੂਸਰ ਨਾ ਸੋ ਨਾ ਚਨਾਰ, ਉਸ ਨੂੰ ਨਾ ਦੇਖ ਜਿਸ ਨੂੰ ਤੂੰ ਰੱਬ ਮੰਨੀ ਬੈਠਾ, ਜਿਸ ਨੂੰ ਸਮਝਦਾ ਕਿ ਇਹ ਮਨੁੱਖਾ ਜਾਮੇ ਵਿੱਚ ਰੱਬ ਹੀ ਆ ਗਿਆ। ਸਰਸੇ ਦੇ ਵਿੱਚ ਦੇਖ ਲਓ ਕੀ ਹੁੰਦਾ, ਲੋਕ ਪਾਗਲ ਹੋ ਗਏ ਕਿ ਰੱਬ ਉੱਤਰ ਆਇਆ। ਉਹ ਸ਼ਿਕਾਇਸ਼ ਹੀ ਘੋਲ ਘੋਲ ਕੇ ਮਿੱਠਾ ਪਾਣੀ ਬਣਾ ਬਣਾ ਕੇ ਪਿਆਲੀ ਜਾਂਦਾ, ਉਹਨੂੰ ਕਹਿੰਦਾ ਇਹ ਆਬੇ ਹਯਾਤ ਆ, ਇਹੀ ਅੰਮ੍ਰਿਤ ਆ। ਹੁਣ ਇਹੋ ਜਿਹੜੇ ਰੱਬ ਬਣ ਗਏ, ਦੁਨੀਆਂ ਉਸੇ ਮਗਰੀ ਲੱਗ ਗਈ, ਕਹਿੰਦੀ ਇਹੀ ਰੱਬ ਆ, ਉਹ ਆਪ ਵੀ ਡੁੱਬ ਗਿਆ ਅਤੇ ਨਾਲ ਦਿਆਂ ਨੂੰ ਵੀ ਸਾਰਿਆਂ ਨੂੰ ਡੋਬ ਦਿੱਤਾ। ਇਸੇ ਤਰੀਕੇ ਨਾਲ ਫਿਰੋਜ਼ਪੁਰ ਦੇ ਇਲਾਕੇ ਵਿੱਚ ਮੋਗੇ ਦੇ ਕੋਲ ਹੀ ਪਿੰਡ ਪੈਂਦਾ ਉਹ ਲਧਾਈਕੇ, ਅੱਜ ਉੱਥੇ ਵੀ ਗੁਰਦੁਆਰਾ ਤਪਿਆਣਾ ਸਾਹਿਬ ਕਲਿਆਣ ਸਰ ਦੇ ਨਾਮ 'ਤੇ ਪ੍ਰਸਿੱਧ ਆ, ਬੜਾ ਵੱਡਾ ਸਥਾਨ ਬਣਿਆ ਹੁਣ। ਉਦੋਂ ਇਹ ਜੰਗਲੀ ਇਲਾਕਾ ਹੁੰਦਾ ਸੀ। ਇਹ ਅਜਿਹਾ ਹੀ ਇੱਕ ਸਾਧ ਪਰ ਵਿਦਵਾਨ ਬੜਾ ਸੀ। ਦੇਖੋ ਇੰਨਾ ਵਿਦਵਾਨ, ਇੰਨਾ ਗਿਆਨ ਹਾਸਲ ਕਰਕੇ ਵੀ ਉਹ ਅਗਿਆਨਤਾ ਦੇ ਵੱਸ ਹੋ ਗਿਆ, ਲੋਕਾਂ ਤੋਂ ਆਪਣੀ ਪੂਜਾ ਕਰਾਉਣ ਲੱਗ ਗਿਆ। ਇੰਨੀ ਮਨਤਾ ਉਸ ਸਾਧ ਦੀ ਹੋ ਗਈ, ਦੁਨੀਆ ਉਸੇ ਨੂੰ ਰੱਬ ਸਮਝੀ ਬੈਠੀ, ਔਰ ਉਹ ਦੁਨੀਆ ਨੂੰ ਕਹਿਣ ਲੱਗ ਗਿਆ ਕਿ ਤੁਹਾਨੂੰ ਮੈਂ ਮੁਕਤ ਕਰਾਂਗਾ, ਤੁਹਾਨੂੰ ਮੁਕਤੀ ਦੇਵਾਂਗਾ। ਹੁਣ ਦੁਨੀਆ ਸੁੱਖ ਚਾਹੁੰਦੀ ਸੀ, ਸੁੱਖ ਦੀ ਬਦੌਲਤ ਉਸੇ ਨੂੰ ਰੱਬ ਮੰਨ ਕੇ ਪੂਜਣ ਲੱਗ ਗਈ। ਜਦ ਉਸ ਦੀ ਮੌਤ ਹੋਈ ਤੇ ਅੰਤਕਾਲ ਜੋ ਲਸਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਉਤਰੈ। ਅੰਤ ਦੇ ਸਮੇਂ ਉਸ ਨੂੰ ਸੱਪ ਦੀ ਜੂਨੀ ਪੈਣਾ ਪਿਆ। ਸੱਪ ਬਣ ਕੇ ਹੁਣ ਰੋਜ਼ਾਨਾ ਜ਼ਹਿਰ ਦੇ ਨਾਲ ਲੜਦਾ, ਦੁੱਖ ਹੁੰਦਾ। ਫਿਰ ਜਿਹੜੇ ਉਸਦੇ ਪੈਰੋਕਾਰ ਸਨ, ਜਿਹੜੇ ਕੁਝ ਪਹਿਲਾਂ ਚੜ੍ਹਾਈ ਕਰ ਗਏ ਜਾਂ ਉਸ ਤੋਂ ਵਾਅਦਾ ਕਰ ਗਏ, ਉਹ ਸਾਰੇ ਕਿਰਮ ਬਣ ਬਣ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਕੀੜਿਆਂ ਦਾ ਉਹ ਕੀੜਾ ਬਣੇ, ਭਾਵ ਸੱਪ ਵੀ ਕੀੜਾ ਹੈ। ਉਹਨਾਂ ਨੂੰ ਵੀ ਜੂਨੀ ਕੀੜਿਆਂ ਦੀ ਮਿਲੀ, ਉਹ ਵੀ ਸੱਪ ਦੇ ਅੰਦਰ। ਹੁਣ ਦੇਖੋ ਸੱਪ ਨੂੰ ਕੀੜਾ ਲੱਗ ਜੇ ਤਾਂ ਸੱਪ ਆਪੇ ਹੀ ਮਰ ਜਾਂਦਾ। ਬਿਧਾਤੇ ਨੇ ਐਸੀ ਖੇਡ ਰਚੀ, ਪਤਾ ਨਹੀਂ ਹਜ਼ਾਰਾਂ ਹੀ ਕੀੜੇ ਉਸਦੇ ਸਰੀਰ ਦੇ ਅੰਦਰ ਉਸੇ ਨੂੰ ਖਾ ਰਹੇ। ਬੜਾ ਦੁਖੀ ਆ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਸਮੇਤ ਸਿੱਖਾਂ ਦੇ ਇਸ ਜੰਗਲ ਦੇ ਵਿੱਚ ਦੀ ਗੁਜ਼ਰ ਰਹੇ ਨੇ। ਇੱਕ ਕਾਲਾ ਨਾਗ ਫੁੰਕਾਰੇ ਮਾਰਦਾ ਸਰੀ ਚੁੱਕੀ ਹੋਈ ਅਤੇ ਨੱਠਾ ਆਉਂਦਾ ਜੰਗਲ ਦੇ ਵਿੱਚੋਂ। ਮਹਾਰਾਜ ਰੁਕ ਗਏ। ਭਾਈ ਬਿਧੀ ਚੰਦ, ਭਾਈ ਪੁਰਾਣਾ ਜੀ ਵਰਗੇ ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ ਇਸ ਨੂੰ ਮਾਰ ਦੀਏ। ਮਹਾਰਾਜ ਕਹਿਣ ਲੱਗੇ, ਇਸ ਨੂੰ ਮਾਰਨਾ ਨਹੀਂ, ਇਹ ਤਾਂ ਪਹਿਲਾਂ ਹੀ ਕਈ ਚਿਰਾਂ ਦਾ ਮਰਿਆ ਪਿਆ ਹੈ, ਇਹ ਤਾਂ ਆਪਣੀ ਕਲਿਆਣ ਵਾਸਤੇ ਭੱਜਾ ਆਉਂਦਾ ਕਿ ਹੁਣ ਮੈਂ ਬਖਸ਼ਿਆ ਜਾਵਾਂ। ਸਤਿਗੁਰੂ ਮਹਾਰਾਜ ਜੀ ਦੇ ਕੋਲ ਆ ਗਿਆ ਅਤੇ ਇਸ ਨੇ ਜਿਹੜੀ ਸਰੀ ਚਿੱਕੀ ਸੀ ਉਹ ਧਰਤੀ 'ਤੇ ਰੱਖ ਦਿੱਤੀ, ਆਪਣੇ ਆਪ ਨੂੰ ਸਮਰਪਿਤ ਕੀਤਾ, ਨਮਸਕਾਰ ਕੀਤੀ। ਸਾਰੇ ਗੁਰਸਿੱਖ ਖੜ੍ਹੇ ਰਹੇ। ਇੱਕ ਨੇ ਪੁੱਛਿਆ, ਮਹਾਰਾਜ ਗੱਲ ਕੀ ਹੈ ਕਿ ਇਹ ਹੁਣ ਸੱਪ ਜਾਂਦਾ ਕਿਉਂ ਨਹੀਂ, ਤੁਸੀਂ ਵੀ ਖੜ੍ਹੇ ਆ, ਇਹ ਵੀ ਖੜ੍ਹ ਗਿਆ ਅਤੇ ਧਰਤੀ 'ਤੇ ਸਿਰ ਰੱਖ ਕੇ। ਮਹਾਰਾਜ ਕਹਿੰਦੇ, ਇਹ ਹੁਣ ਆਪਣੀ ਗੱਲ ਆਪ ਹੀ ਦੱਸੇਗਾ। ਸਤਿਗੁਰਾਂ ਨੇ ਆਪਣਾ ਸੱਜਾ ਚਰਨ ਚੁੱਕ ਕੇ ਆਪਣਾ ਅੰਗੂਠਾ ਇਸ ਦੀ ਸਰੀਰ 'ਤੇ ਰੱਖਿਆ। ਉਸੇ ਵਕਤ ਇਸ ਦਾ ਸਰੀਰ ਪਾਟਾ ਵਿੱਚੋਂ ਦਿਵ ਜੋਤ ਪ੍ਰਗਟ ਹੋਈ, ਉਹ ਸਾਧ ਪ੍ਰਗਟ ਹੋਇਆ। ਮਹਾਰਾਜ ਨੇ ਕਿਹਾ ਕਿ ਭਾਈ ਹੁਣ ਇਹਨਾਂ ਸਿੰਘਾਂ ਸਿੱਖਾਂ ਨੂੰ ਸਾਰੀ ਗੱਲ ਦੱਸ। ਉਸ ਵਕਤ ਉਸ ਸਾਧ ਨੇ ਜੋ ਲੋਕਾਂ ਨੂੰ ਖਾਂਦਾ ਸੀ, ਮੁਕਤੀ ਦਾ ਲਾਰਾ ਲਾਉਂਦਾ ਸੀ, ਹੁਣ ਉਹ ਦੱਸਣ ਲੱਗਾ, ਮਹਾਰਾਜ ਦੱਸਾਂ ਕਿ ਸਾਰੀ ਉਮਰ ਮੈਂ ਵਿਦਵਤਾ ਤਾਂ ਬੜੀ ਕਮਾਈ ਪਰ ਪਰਮੇਸ਼ਰ ਦੀ ਕਮਾਈ ਨਾ ਕਰ ਸਕਿਆ। ਲੋਕਾਂ ਨੂੰ ਆਪਣੇ ਮਗਰ ਲਾ ਕੇ ਭਰਮਾਉਂਦਾ ਰਿਹਾ, ਉਹਨਾਂ ਤੋਂ ਖਾਂਦਾ ਰਿਹਾ, ਮੁਕਤੀ ਦਾ ਲਾਲਚ ਦਿੰਦਾ ਰਿਹਾ, ਹੁਣ ਉਹ ਦੇ ਨਹੀਂ ਸਕਿਆ, ਇਹ ਸਾਰੇ ਹੁਣ ਮੈਨੂੰ ਖਾ ਰਹੇ ਨੇ, ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਮੈਂ ਆਪਣੇ ਮਗਰ ਲਾਇਆ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਮੈਨੂੰ ਮੁਕਤ ਕਰ ਦਿਓ, ਮੇਰੀ ਕਲਿਆਣ ਕਰ ਦਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉੱਥੇ ਬਖਸ਼ਿਆ ਸੀ ਉਸ ਨੂੰ। ਸੋ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਆਪ ਰੱਬ ਬਣ ਬੈਠਦੇ ਨੇ ਕਿ ਮਨੁੱਖ ਹੀ ਰੱਬ ਹੈ, ਉਹ ਆਪ ਵੀ ਡੁੱਬ ਜਾਂਦੇ ਨੇ ਔਰ ਉਹ ਰੱਬ ਬਣਿਆ ਵੀ ਡੁੱਬ ਜਾਂਦਾ, ਉਹ ਵੀ ਕਿਸੇ 'ਤੇ ਥਾਂ 'ਤੇ ਪਾਰ ਕਿਨਾਰਾ ਨਹੀਂ ਲੱਗ ਸਕਦਾ। ਸਤਿਗੁਰੂ ਮਹਾਰਾਜ ਬਾਣੀ ਦੇ ਅੰਦਰ ਜ਼ਿਕਰ ਕਰਦੇ, ਕਹਿੰਦੇ ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨੁ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਬ੍ਰਹਮਾ ਬਿਸ਼ਨੁ ਮਹੇਸ਼ ਸਚੀਪਤ, ਅੰਤ ਫਸੇ ਜਮ ਫਾਸ ਪਰੈਂਗੇ। ਕਹਿੰਦੇ ਜਿਨ੍ਹਾਂ ਨੂੰ ਅਸੀਂ ਰੱਬ ਸਮਝਦੇ ਹਾਂ ਉਹ ਤਾਂ ਆਪ ਵਿਚਾਰੇ ਇੱਕ ਦਿਨ ਜਮਾਂ ਦੀ ਫਾਹੀ ਨੂੰ ਪਕੜੇ ਜਾਂਦੇ ਨੇ, ਉਹ ਤਾਂ ਆਪ ਕਾਲ ਦੀ ਗਰਦਿਸ਼ ਵਿੱਚ ਆ ਜਾਂਦੇ ਨੇ, ਫਿਰ ਰੱਬ ਕਿੱਥੋਂ ਹੋਇਆ। ਮਹਾਰਾਜ ਕਹਿੰਦੇ ਇੱਕ ਬਿਨ ਦੂਸਰ ਸੋ ਨਾ ਚਨਾਰ, ਇੱਕ ਤੋਂ ਬਿਨਾਂ ਹੋਰ ਕਿਸੇ ਨੂੰ ਦੇਖ ਨਾ, ਭੰਜਨ ਗੜਨ ਸਮਰੱਥ ਸਦਾ ਪ੍ਰਭ, ਜਾਣਤ ਹੈ ਕਰਤਾਰ। ਕਹਿੰਦੇ ਉਹ ਪਰਮੇਸ਼ੁਰ ਸਭ ਨੂੰ ਬਣਾਉਣ ਵਾਲਾ, ਸਾਡੇ ਦੇਹੀਆਂ ਨੂੰ ਉਹੀ ਬਣਾਉਣ ਵਾਲਾ ਆ। ਹੁਣ ਦੇਖੋ ਇਸ ਬਣਾਏ ਹੋਏ ਸਰੀਰ ਨੂੰ ਕੋਈ ਪ੍ਰੋਬਲਮ ਆ ਜਾਵੇ, ਅਸੀਂ ਡਾਕਟਰ ਕੋਲ ਜਾਂਦੇ ਹਾਂ, ਉਸ ਨੂੰ ਕਹਿੰਦੇ ਹਾਂ ਸਾਡਾ ਡੇਲਾ ਖਰਾਬ ਹੋ ਗਿਆ, ਉਹ ਡੇਲੇ ਦਾ ਆਪਰੇਸ਼ਨ ਕਰਦਾ, ਆਪਰੇਸ਼ਨ ਕਰਕੇ ਉਸਦੇ ਫਿਰ ਲੈਂਜ ਲੁੰਜ ਪਾ ਕੇ ਐਨ ਉਸ ਤਰ੍ਹਾਂ ਕਰ ਦਿੰਦਾ। ਪਰ ਕਦੀ ਡਾਕਟਰ ਨੂੰ ਪੁੱਛਿਆ ਕੀ ਤੂੰ ਇਹ ਡੇਲਾ ਨਵਾਂ ਤਿਆਰ ਕਰ ਸਕਦਾ? ਉਹ ਕਹੇਗਾ ਮੇਰੇ ਕੋਲ ਮਟੀਰੀਅਲ ਨਹੀਂ, ਇਹ ਤਾਂ ਰੱਬ ਦੀ ਵਸਤੂ ਆ। ਉਹ ਕਿੱਡਾ ਵੱਡਾ ਰੱਬ ਸਾਇੰਟਿਸਟ ਹੋਵੇਗਾ? ਦੇਖੋ ਇੱਕ ਡੇਲੇ ਨੂੰ ਬਣਾਉਣ ਵਾਸਤੇ ਇਸਦੇ ਅੰਦਰੋਂ ਦੇਖੀਏ ਤਾਂ ਡੇਲਾ ਬਹੁਤ ਵੱਡਾ ਹੁੰਦਾ, ਪਰ ਜਦੋਂ ਆਪਣੀਆਂ ਪਲਕਾਂ ਦੇ ਸਾਹਮਣੇ ਦੇਖੋ ਤਾਂ ਬਿਲਕੁਲ ਛੋਟਾ ਜਿਹਾ ਲੱਗਦਾ ਹੈ। ਦੇਖੋ ਕਿੱਥੇ ਦੂਰਬੀਨ ਫਿੱਟ ਕੀਤੀ ਆ, ਨੇੜਿਓਂ ਪੜ੍ਹਦੇ ਹੋ ਤਾਂ ਵੀ ਕੋਈ ਗੱਲ ਨਹੀਂ, ਅਤੇ ਦੂਰ ਤੱਕ ਵੀ ਦੇਖਦੇ ਹੋ। ਆਪਾਂ ਇੱਕ ਇਹਨਾਂ ਅੱਖਾਂ ਦੇ ਅੱਗੇ ਐਨਕ ਲਵਾਉਣੀ ਹੋਵੇ ਨਾ, ਉਹਨਾਂ ਦੇ ਲੈਂਜ ਵੱਖਰੇ ਵੱਖਰੇ ਹੁੰਦੇ ਨੇ, ਇੱਕ ਦੂਰ ਨੂੰ ਦਿਖਾਉਂਦਾ, ਇੱਕ ਨੇੜਿਓਂ ਦਿਖਾਉਂਦਾ। ਪਰ ਪਰਮੇਸ਼ੁਰ ਕੈਸਾ ਡਾਕਟਰ ਆ, ਕੈਸਾ ਸਾਇੰਟਿਸਟ ਆ, ਉਸਨੇ ਇੱਕੋ ਜਗ੍ਹਾ 'ਤੇ ਦੋਨੇ ਲੈਂਜ ਰੱਖ ਦਿੱਤੇ, ਚਾਹੇ ਦੂਰੋਂ ਦੇਖੀ ਜਾ ਚਾਹੇ ਨੇੜਿਓਂ ਦੇਖੀ ਜਾ, ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਨੱਕ ਸੁੰਘਣ ਵਾਸਤੇ, ਸਵਾਸ ਲੈਣ ਵਾਸਤੇ, ਕੰਨ ਸੁਣਨ ਵਾਸਤੇ ਲਾਏ, ਕਹੇ ਸੋਹਣੇ ਪਰਦੇ ਬਣਾ ਦਿੱਤੇ ਕਿ ਸਾਨੂੰ ਸਭ ਕੁਝ ਹੌਲਾ ਪਾਰਾ ਸੁਣਦਾ ਆ, ਅੱਖਾਂ ਨਾਲ ਦੇਖਦੇ ਹਾਂ, ਲੱਤਾਂ ਪੈਰਾਂ ਨਾਲ ਚੱਲਦੇ ਹਾਂ, ਦੰਦ ਕਿੱਥੇ ਫਿੱਟ ਕਰ ਦਿੱਤੇ, ਹੱਸ ਕੇ ਦਿਖਾਲਣ ਵਾਲੇ ਹੋਰ ਨੇ, ਖਾਣ ਵਾਲੇ ਹੋਰ ਨੇ, ਕਿੰਨਾ ਹਰੇਕ ਮਟੀਰੀਅਲ ਪਰਮੇਸ਼ੁਰ ਨੇ ਥਾਂ ਥਾਂ ਪ੍ਰਗਟ ਕੀਤਾ। ਆ ਇੱਕ ਅੰਗੂਠਾ ਜਾਂ ਇੱਕ ਉਂਗਲੀ ਕਈਆਂ ਦੀ ਵੱਧ ਹੁੰਦੀ ਨਾ ਹੱਥ ਦੇ ਨਾਲ, ਤਾਂ ਸਾਨੂੰ ਇੰਝ ਲੱਗਦਾ ਕਿ ਦੁਨੀਆਂ ਦੇ ਨਾਲੋਂ ਕੁਝ ਵੱਖਰਾ ਆ ਇਹ। ਪਰਮੇਸ਼ੁਰ ਨੇ ਸਾਰਿਆਂ ਦੇ ਅੰਗ ਪ੍ਰਤੰਗ ਐਨ ਇੱਕੋ ਜਿਹੇ ਲਜਾਏ ਨੇ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਚੱਬਣ ਚੱਲਣ ਰਤਨ ਸੇ ਸੁਣੀਆਂ ਬਹਿ ਗਏ, ਹੇੜੇ ਮੁੱਤੀ ਧਾਹ ਸੇ ਜਾਨੀ ਚੱਲ ਗਏ। ਕਹਿੰਦੇ ਜਦ ਸਰੀਰ ਦੇ ਨਾਲੋਂ ਥੋੜ੍ਹੇ ਥੋੜ੍ਹੇ ਵੱਖਰੇ ਹੁੰਦੇ ਨੇ ਅਤੇ ਸਰੀਰ ਵੀ ਕਰਲਾਉਂਦਾ ਕਿ ਇਹ ਤਾਂ ਮੇਰੇ ਮਿੱਤਰ ਸਨ, ਮੇਰੇ ਨਾਲ ਆਏ ਸਨ, ਅਤੇ ਮੇਰੇ ਤੋਂ ਪਹਿਲਾਂ ਕਿਉਂ ਗਏ? ਕਈਆਂ ਦੇ 40-50 ਸਾਲ ਤੋਂ ਹੀ ਦੰਦ ਵਿਛੜਨੇ ਸ਼ੁਰੂ ਹੋ ਜਾਂਦੇ ਨੇ, ਕਈਆਂ ਦੇ 60-70 ਸਾਲ ਵਿੱਚ ਆ ਕੇ ਗੋਡੇ ਜਵਾਬ ਦੇ ਜਾਂਦੇ ਨੇ। ਕਹਿੰਦੇ ਕਈਆਂ ਦੀਆਂ ਅੱਖਾਂ ਬੰਦ ਹੋ ਜਾਂਦੀਆਂ, ਨਿਗਾਹ ਜਾਂਦੀ ਰਹਿੰਦੀ ਆ, ਕਈਆਂ ਨੂੰ ਸੁਣਨੋਂ ਜਾਂਦਾ ਰਹਿੰਦਾ, ਬੋਲੇ ਹੋ ਜਾਂਦੇ ਨੇ। ਕਹਿੰਦੇ ਦੇਖੋ ਉਸ ਪਰਮੇਸ਼ੁਰ ਨੇ ਕਏ ਸੋਹਣੇ ਸਰੀਰ ਬਣਾਏ ਸੀ, ਅਤੇ ਡਾਕਟਰ ਨੇ ਜੇ ਇੱਕ ਅੰਗ ਠੀਕ ਕਰਤਾ ਨਾ, ਉਂਗਲੀ ਕੱਟੀ ਜਾਵੇ, ਹੁਣ ਤਾਂ ਸਾਇੰਸ ਅੱਗੇ ਨਿਕਲ ਗਈ, ਪਹਿਲਾਂ ਨਹੀਂ ਸੀ ਇੰਝ ਹੁੰਦਾ, ਹੁਣ ਤਾਂ ਕੋਈ ਅੰਗ ਕੱਟਿਆ ਜਾਵੇ ਤਾਂ ਫਿਰ ਜੁੜ ਜਾਂਦਾ। ਕਹਿੰਦੇ ਉਹ ਅੰਗ ਕਿਤੇ ਡਾਕਟਰ ਜੋੜ ਦੇਵੇ, ਜਾਂ ਅੱਖਾਂ ਦੀ ਪ੍ਰੋਬਲਮ ਕਰਕੇ ਉਹ ਅੱਖ ਦਾ ਆਪਰੇਸ਼ਨ ਕਰਕੇ ਠੀਕ ਕਰ ਦੇਵੇ, ਕੰਨ ਦਾ ਪਰਦਾ ਕਿਤੇ ਖਰਾਬ ਹੋ ਜਾਵੇ ਉਹ ਪਰਦਾ ਚੇਂਜ ਕਰ ਦੇਵੇ ਜਾਂ ਉਸਨੂੰ ਠੀਕ ਕਰ ਦੇਵੇ, ਤਾਂ ਅਸੀਂ ਸਾਰੀ ਉਮਰ ਡਾਕਟਰ ਦੇ ਗੁਣ ਗਾਈ ਜਾਂਦੇ ਹਾਂ ਕਿ ਉਹ ਤਾਂ ਵਾਕਿਆ ਹੀ ਰੱਬ ਆ, ਉਸਨੇ ਸਾਨੂੰ ਠੀਕ ਕਰ ਦਿੱਤਾ, ਉਹਦਾ ਅਸੀਂ ਦਿਨ ਕਿੱਥੇ ਦੇਵਾਂਗੇ, ਸਾਡਾ ਇਹ ਅੰਗ ਉਸਨੇ ਠੀਕ ਕੀਤਾ। ਕਹਿੰਦੇ ਤੁਸੀਂ ਦੇਖੋ ਉਹ ਜਿਸ ਦੀ ਬਣਾਈ ਵਸਤੂ ਨੂੰ ਉਸਨੇ ਠੀਕ ਕਰ ਦਿੱਤਾ ਉਹਦੇ ਅਸੀਂ ਸਾਰੀ ਉਮਰ ਗੁਣ ਗਾਉਂਦੇ ਹਾਂ, ਜਿਸ ਨੇ ਇੰਨੇ ਅੰਗ ਦਿੱਤੇ, ਇੰਨੇ ਪ੍ਰਤੰਗ ਦਿੱਤੇ, 72,72,20,201 ਨਾੜੀ ਐਨ ਥਾਂ ਥਾਈਂ ਫਿੱਟ ਕੀਤੀ ਪਈ ਆ, ਸਾਰਾ ਸਰੀਰ ਚੱਲਦਾ, ਸੋਹਣਾ ਸੁਨੱਖਾ ਸਰੀਰ ਦਿੱਤਾ ਕਲਯੁੱਗ ਦੇ ਵਿੱਚ, ਮਨੁੱਖੇ ਜਾਮੇ ਦੇ ਵਿੱਚ ਸਰੀਰ ਦਿੱਤਾ, ਉਹਦਾ ਤਾਂ ਕਦੇ ਸ਼ੁਕਰਾਨਾ ਹੀ ਨਹੀਂ ਕੀਤਾ, ਕਦੇ ਕਿਹਾ ਹੀ ਨਹੀਂ ਕਿ ਹੇ ਪਰਮੇਸ਼ੁਰ ਬੜਾ ਸੋਹਣਾ ਸਰੀਰ ਦਿੱਤਾ। ਇੱਕ ਅੰਗ ਕਿਸੇ ਨੇ ਠੀਕ ਕਰ ਦਿੱਤਾ ਅਤੇ ਗੁਣ ਗਾਲੇ, ਜਿਸ ਨੇ ਸਾਰਾ ਸਰੀਰ ਦਿੱਤਾ ਬਣਾਇਆ ਉਸਦਾ ਕਦੀ ਗੁਣ ਗਾਇਆ ਹੀ ਨਹੀਂ, ਉਸਨੂੰ ਕਦੇ ਯਾਦ ਹੀ ਨਹੀਂ ਕੀਤਾ, ਫਿਰ ਸਾਡਾ ਪਾਰੇ ਉਪਕਾਰ ਕਿੰਨਾ ਕਿ ਅਸੀਂ ਤਾਂ ਅਕਿਰਤ ਕਣ ਹੋਏ। ਉਸ ਕਰਤੇ ਦੀ ਬਣਾਈ ਹੋਈ ਇਸ ਵਸਤੂ ਨੂੰ ਹੀ ਭੁੱਲ ਗਏ, ਤਾਂ ਹੀ ਮਹਾਰਾਜ ਕਹਿੰਦੇ ਨਾ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਜੇ ਪਰਮੇਸ਼ੁਰ ਦੇ ਨਾਲ ਪ੍ਰੇਮ ਨਹੀਂ ਫਿਰ ਇਹ ਕਿਸ ਕਾਸੇ ਆਈਏ ਸੁੰਦਰ ਦੇਹੀ, ਇੰਨਾ ਸੋਹਣਾ ਸਰੀਰ ਬਣਾਇਆ, ਸਭ ਕੁਝ ਵਿਅਰਥ ਦਾ ਹੈ। ਸੋ ਕਲਗੀਧਰ ਮਹਾਰਾਜ ਕਹਿੰਦੇ ਭੰਜਨ ਗੜਨ ਸਮਰੱਥ ਸਦਾ ਪ੍ਰਭ। ਇਹ ਪਰਮੇਸ਼ਰ ਨੇ ਸਾਰੀਆਂ ਦੇਹੀਆਂ ਬਣਾਈਆਂ, ਇਹਨਾਂ ਨੂੰ ਬਣਾਉਣ ਵਾਲਾ, ਸਵਾਰਨ ਵਾਲਾ, ਸੋਹਣੇ ਸੋਹਣਾ ਉੱਤੇ ਚੰਬ ਲਾਉਣ ਵਾਲਾ, ਸੋਹਣੇ ਸੋਹਣੇ ਅੰਗ ਪ੍ਰਤੰਗ ਬਣਾਉਣ ਵਾਲਾ ਉਹ ਪਰਮੇਸ਼ਰ ਹੀ ਆ। ਉਹ ਸਭ ਨੂੰ ਬਣਾਉਂਦਾ, ਗੰਢੇਂਦਿਆਂ 6 ਮਾਹ 6 ਮਹੀਨੇ ਤੱਕ ਇਹਨੂੰ ਗੰਢਦਾ ਹੀ ਰਹਿੰਦਾ, ਕਦੀ ਕੋਈ ਅੰਗ ਲਾਤਾ, ਕਦੇ ਕੋਈ ਲਾਤਾ। ਫਿਰ ਇੰਨਾ ਸੋਹਣਾ ਸੋਹਣੀਆਂ ਇਸ ਦੀਆਂ ਅੱਖਾਂ, ਕੰਨ, ਨੱਕ, ਚਮੜੀ, ਸਾਰੇ ਅੰਗ ਐਨ ਸੋਹਣੇ ਸੋਹਣੇ ਬਣਾਉਂਦਾ, ਤੋੜਦਿਆਂ ਇੱਕ ਖਿਨੋਂ ਕਹਿੰਦੇ, ਪਰ ਜਦੋਂ ਤੋੜਦਾ ਫਿਰ ਇੱਕ ਖਿਨ ਵਿੱਚ ਹੀ ਲੈ ਜਾਂਦਾ ਵਾਪਸ, ਜਿਹੜੇ ਅੰਗ ਬਣਾਏ ਸਨ ਉਹ ਵੀ ਛੱਡ ਜਾਂਦਾ ਕਿ ਮਿੱਟੀ ਬਣ ਜੂ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਸ ਨੇ ਇਹ ਸੁੰਦਰ ਦੇਹੀ ਬਣਾਈ, 6 ਮਹੀਨੇ ਤੱਕ ਉਹ ਗੰਢ ਦਾ ਤੁੱਪਦਾ ਰਿਹਾ, ਅੰਗ ਪ੍ਰਤੰਗ ਫਿੱਟ ਕਰਦਾ ਰਿਹਾ, ਜਾਣਤ ਹੈ ਕਰਤਾਰ, ਕਹਿੰਦੇ ਉਹ ਕਰਤਾਰ ਵਾਹਿਗੁਰੂ ਉਹ ਸਭ ਕੁਝ ਜਾਣਦਾ, ਜਿਸ ਨੇ ਤੈਨੂੰ ਬਣਾਇਆ ਕੀ ਗੱਲ ਤੈਨੂੰ ਭੇਜ ਕੇ ਨਹੀਂ ਜਾਣਦਾ। ਜੇ 6 ਮਹੀਨੇ ਤੱਕ ਮਾਂ ਦੇ ਗਰਭ ਵਿੱਚ ਬੈਠਾ ਉਹ ਤੈਨੂੰ ਗੰਢ ਦਾ ਤੁੱਪਦਾ ਰਿਹਾ, ਅਤੇ ਕੀ ਉਹ ਤੈਨੂੰ ਸੰਸਾਰ ਦੇ ਵਿੱਚ ਭੇਜ ਕੇ ਮਾਤਾ ਦੇ ਗਰਭ ਤੋਂ ਬਾਹਰ ਕੱਢ ਕੇ ਫੇਰ ਨਹੀਂ ਤੈਨੂੰ ਜਾਣਦਾ। ਮੁੱਖ ਤਲੈ ਪੈਰ ਉੱਪਰੇ ਵਸੰਦੋ ਕੋਥੜੈ ਥਾਏ, ਸੋ ਕਿਉਂ ਧਣੀ ਵਿਸਾਰਿਓ ਉੱਧਰ ਹੈ ਜਿਸ ਦੇ ਨਾਏ। ਜਿਸ ਮਾਲਕ ਨੂੰ ਤੂੰ ਅੰਦਰ ਬੈਠਾ ਯਾਦ ਕਰਦਾ ਸੀ ਜਦੋਂ ਪੁੱਠਾ ਲਮਕਦਾ ਸੀ, ਮਾਲਕ ਤਾਂ ਉਹੀ ਹੈ। ਜੈਸੀ ਅਗਨ ਉੱਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਿਹੜੀ ਅਗਨੀ ਤੋਂ ਡਰਦਾ ਹੋਇਆ ਮਾਲਕ ਅੱਗੇ ਅਰਦਾਸਾਂ ਕਰਦਾ ਸੀ ਕਿ ਮਾਲਕ ਇੱਥੋਂ ਬਚਾਈ, ਅਤੇ ਅਗਨੀ ਤਾਂ ਫਿਰ ਵੀ ਹੁਣ ਇੱਥੇ ਮਾਇਆ ਰੂਪ ਕਰਕੇ ਆ ਗਈ, ਇੱਥੋਂ ਵੀ ਹੁਣ ਬਚਣ ਵਾਸਤੇ ਉਂਝੀ ਅਰਦਾਸਾਂ ਕਰ, ਮਾਲਕ ਦੀ ਸ਼ਰਨ ਵਿੱਚ ਰਹਿ। ਪਰ ਕਹਿੰਦੇ ਨਹੀਂ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਨੇ, ਸ਼ਕਤੀ ਨੇ ਇਹੋ ਜਿਹਾ ਆਪਣਾ ਪ੍ਰਭਾਵ ਹੀ ਜਮਾਵ ਦਿੱਤਾ, ਆਪਣਾ ਜਾਲ ਇਹੋ ਜਿਹਾ ਪਾ ਦਿੱਤਾ ਸੰਸਾਰ ਦੇ ਸੰਬੰਧ ਚੇਤੇ ਆ ਗਏ। ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪਰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛਿਵੇ ਕਾਮ ਨਾ ਪੁੱਛੈ ਜਾਤ, ਸੱਤਵੇ ਸਾਂਝ ਕੀਆ ਕਰਵਾਸ, ਅੱਠਵੇ ਕ੍ਰੋਧ ਹੋਆ ਤਨਨਾਸ। ਇਹ ਅਵਸਥਾ ਦੇ ਵਿੱਚ ਗੁਜ਼ਰਨ ਲੱਗ ਗਿਆ, ਪਰ ਪਰਮੇਸ਼ਰ ਦਾ ਨਾਮ ਨਹੀਂ ਆਇਆ, ਭੁੱਲ ਗਿਆ, ਛੁੱਟ ਗਈ ਲਿਵ, ਟੁੱਟ ਗਈ। ਮਹਾਰਾਜ ਕਹਿੰਦੇ ਤੂੰ ਜਿੱਥੋਂ ਦੀ ਮਰਜ਼ੀ ਗੁਜ਼ਰਦਾ ਰਹਿ, ਪਰ ਜਾਣਤ ਹੈ ਕਰਤਾਰ, ਅਕਾਲ ਪੁਰਖ ਵਾਹਿਗੁਰੂ ਸਭ ਕੁਝ ਜਾਣਦਾ ਹੀ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਤੂੰ ਅੱਜ ਤੋਂ ਕੁਝ ਛੁਪਾ ਨਹੀਂ ਸਕਦਾ, ਤੇਰਾ ਇੱਕ ਇੱਕ ਕਰਮ ਨਿੱਕੇ ਤੋਂ ਨਿੱਕਾ। ਕੱਲ ਸਰਵਣ ਕੀਤਾ ਸੀ ਨਾ, ਛੂਛਮ ਤੇ ਛੂਛਮ ਕਰ ਚੀਨੇ, ਬ੍ਰਿਧਨ ਬ੍ਰਿਧ ਬਤਾਏ, ਉਹ ਤਾਂ ਨਿੱਕੀ ਤੋਂ ਨਿੱਕੀ ਗਲਤੀ ਵੀ ਤੇਰੀ ਦੇਖਦਾ, ਵੱਡੇ ਤੋਂ ਵੱਡੇ ਕਾਰਨਾਮੇ ਜਿਹੜੇ ਕੀਤੇ ਉਹ ਵੀ ਤੈਨੂੰ ਦੱਸ ਦਿੰਦਾ ਕਿ ਆਹ ਤੂੰ ਕੀਤਾ ਸੀ। ਇੱਥੇ ਹੀ ਯਾਦ ਕਰਾਈ ਜਾਂਦਾ ਤੈਨੂੰ ਤੇਰੇ ਅੰਦਰ ਪ੍ਰੇਰਕ ਬਣ ਕੇ, ਜਾਂ ਸੰਗਤ ਵਿੱਚ ਬੈਠਿਆਂ ਤੈਨੂੰ ਚੇਤੇ ਆਉਂਦਾ, ਜਾਂ ਫਿਰ ਰਾਤ ਸੁੱਤੇ ਪਿਆਂ ਚੇਤੇ ਆਉਂਦਾ। ਪਛਤਾਉਂਦਾ ਤਾਂ ਹੈ ਪਰ ਭੁੱਲ ਜਾਂਦਾ, ਫਿਰ ਕਹਿੰਦਾ ਹੁਣ ਮੈਂ ਕੀ ਕਰ ਸਕਦਾ, ਦੇਖੀ ਜਾਊ। ਬਸ ਇੰਨੀ ਕੁ ਗੱਲ ਦੇ ਵਿੱਚ ਟਾਲ ਦਿੰਦਾ, ਇਸੇ ਟਾਲੇ ਟੋਲੇ ਦਿਨ ਗਿਆ, ਵਿਆਜ ਵਧਣ ਤੋਂ ਜਾਏ। ਕਹਿੰਦੇ ਉਹ ਤਾਂ ਦਿਨ ਟਪਾ ਲਿਆ, ਕਿ ਚੱਲ ਕੋਈ ਗੱਲ ਨਹੀਂ, ਉਹ ਵੀ ਗਿਆ, ਅਗਲਾ ਆਇਆ ਚੱਲ ਉਹ ਵੀ ਗਿਆ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਬਸ ਇੱਕ ਦਿਨ ਉਹ ਫਿਰ ਉਹ ਜਿਹੜੀ ਕੋਈ ਗੱਲ ਆ ਉਹ ਇਕੱਠੀ ਹੁੰਦੀ ਜਾਂਦੀ ਹੈ, ਵਿਆਜ ਵਧਣ ਤੋਂ ਜਾਏ, ਉਹ ਫਿਰ ਮੂਲ ਦੇ ਨਾਲ ਵਿਆਜ ਲੱਗੀ ਜਾਂਦਾ। ਜਿਹੜਾ ਪਛਤਾਵਾ ਕਰਦਾ ਨਾ ਕਿ ਕੋਈ ਗੱਲ ਨਹੀਂ ਫਿਰ ਦੇਖ ਲਾਂਗੇ, ਉਹ ਫਿਰ ਜਿਹੜਾ ਦੇਖ ਲਾਂਗੇ ਵਿਆਜ ਵਾਲਾ, ਉਹ ਫਿਰ ਵਿਆਜ ਅੱਗੇ ਜਾ ਕੇ ਪੂਰਾ ਚੁਕਾਉਣਾ ਪੈਣਾ, ਮੂਲ ਵੀ ਚੁਕਾਉਣਾ ਪੈਣਾ, ਵਿਆਜ ਵੀ ਚੁਕਾਉਣਾ ਪੈਣਾ। ਮਹਾਰਾਜ ਕਹਿੰਦੇ ਇਸ ਦੇਹੀ ਨੂੰ ਬਣਾ ਕਰਕੇ ਫਿਰ ਇਸ ਨੂੰ ਉਹ ਜਾਣਦਾ ਵੀ ਹੈ, ਉਸਨੂੰ ਖਿਆਲ ਵੀ ਹੈ, ਉਸ ਤੋਂ ਬਾਅਦ ਫਿਰ ਇਸ ਦੀ ਲੈਤਾ ਵੀ ਕਰਦਾ, ਜਿਸ ਦੇਹੀ ਨੂੰ ਬਣਾਇਆ ਉਸਨੂੰ ਨਾਸ ਵੀ ਉਹ ਆਪ ਹੀ ਕਰਦਾ, ਕਿਸੇ ਹੋਰ ਨੇ ਨਹੀਂ ਕਰਨਾ। ਆਣ ਕੇ ਦੇਖਣ ਵਾਲਾ ਇਹ ਨਹੀਂ ਕਿ ਸੰਸਾਰ ਦਾ ਕੋਈ ਮਨੁੱਖ ਦੇਖਦਾ, ਉਹ ਮਾਲਕ ਹੀ ਦੇਖਦਾ। ਰਹਾਓ, ਵਿਸ਼ਰਾਮ ਦੇ ਕੇ ਮਹਾਰਾਜ ਉਪਦੇਸ਼ ਦਿੰਦੇ ਨੇ। ਕਹਾ ਭਇਓ ਜੋ ਅਤਿ ਹਿਤ ਚਿਤ ਕਰ ਬਹੁ ਵਿਦ ਸਿਲਾ ਪੁਜਾਈ। ਜਿਹੜੇ ਪੱਥਰ ਪੂਜਦੇ ਨੇ ਸਿਲਾ ਨੂੰ ਪੂਜਦੇ ਨੇ, ਹੁਣ ਪੱਥਰ ਪੂਜਣ ਵਾਲੀਆਂ ਵੀ ਕਿੰਨੀਆਂ ਜਾਤੀਆਂ, ਕੋਈ ਸ਼ਿਵਲਿੰਗ ਬਣਾ ਕੇ ਪੂਜਦਾ ਹੈ ਤਾਂ ਪੱਥਰ ਹੀ ਹਨ। ਗੰਡਕਾ ਨਦੀ, ਉੱਥੇ ਜਿਹੜੇ ਪੱਥਰ ਨੇ ਨਾ ਉਸ ਧਰਤੀ 'ਤੇ, ਉਹ ਹੈ ਹੀ ਇਸ ਤਰ੍ਹਾਂ ਦੇ ਬਣੇ ਹੋਏ, ਕੋਈ ਕਾਲੇ ਰੰਗ ਦੇ ਆ, ਕੋਈ ਜ਼ਿਆਦਾਤਰ ਲਾਲ ਰੰਗ ਦੇ ਆ, ਜਾਂ ਅਗੇਰੂ ਜਿਹੇ ਰੰਗ ਦੇ ਜ਼ਿਆਦਾ ਉੱਥੇ ਪੱਥਰ ਆ। ਤਾਂ ਉਹਨਾਂ ਦੇ ਵਿੱਚ ਇੱਕ ਲਕੀਰ ਜੀ ਐਸੀ ਬਣੀ ਆ ਜਿਵੇਂ ਉਹ ਜਨੇਊ ਪਹਿਨਾਇਆ ਹੋਵੇ। ਉਹ ਸਮਝਦੇ ਨੇ ਕਿ ਇਹ ਭਗਵਾਨ ਦਾ ਹੀ ਸਰੂਪ ਨੇ, ਉਹ ਅਸਲੀ ਭਗਵਾਨ ਹੀ ਉੱਥੇ ਸਮਝਦੇ ਨੇ। ਗੰਡਕਾ ਨਦੀ ਤੋਂ ਹੀ ਮਿਲਦਾ, ਦੱਸ ਭਗਵਾਨ ਗੰਡਕਾ ਨਦੀ ਵਿੱਚ ਰਹਿੰਦਾ ਜੇ। ਲੋਕਾਂ ਦੀ ਸੋਚ ਕਿੰਨੀ ਛੋਟੀ ਜਿਹੀ ਬਣ ਗਈ। ਉੱਥੋਂ ਪੱਥਰ ਲਿਆ ਕੇ ਫਿਰ ਉਸ ਨੂੰ ਘਰ ਵਿੱਚ ਰੱਖਦੇ ਨੇ, ਉਸ ਦੀ ਪੂਜਾ ਕਰਦੇ ਨੇ, ਆਰਤੀ ਉਤਾਰਦੇ ਨੇ, ਅਗਰਬੱਤੀਆਂ ਤਿਖਾਉਂਦੇ ਨੇ, ਰਾਤ ਦਿਨ ਉਸ ਦੀ ਪੂਜਾ ਕਰਦੇ ਨੇ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਕਹਾ ਭਇਓ, ਕੀ ਹੋਇਆ, ਜੋ ਅਤਿ ਹਿਤ ਚਿਤ ਕਰ, ਜੋ ਅਤਿਸ਼ੈ ਕਰਕੇ ਬਹੁਤ ਜ਼ਿਆਦਾ ਹਿੱਤ ਲਾ ਕੇ ਚਿੱਤ ਕਰ, ਚਿੱਤ ਦਾ ਆਪਣੇ ਮਨ ਦਾ ਆਪਣੇ ਹਿਰਦੇ ਦਾ ਚਿੱਤ ਪ੍ਰੇਮ ਲਾ ਕੇ, ਬਹੁ ਵਿਧ ਸਿਲਾ ਬਜਾਈ, ਬੜੇ ਤਰੀਕਿਆਂ ਦੇ ਨਾਲ ਕਿ ਥਾਲ ਲਿਆ ਸੋਹਣਾ ਜਿਹਾ, ਵਿੱਚ ਦੀਵੇ ਰੱਖੇ, ਘਿਓ ਪਾਇਆ, ਅਗਨੀ ਲਗਾਈ, ਫਿਰ ਫੁੱਲ ਛਿੜਕੇ, ਅਤਰ ਛਿੜਕਿਆ, ਫਿਰ ਉਸਨੂੰ ਚੰਦਨ ਦਾ ਟਿੱਕਾ ਲਾਇਆ, ਉੱਥੇ ਸੁਗੰਧੀਆਂ ਵਿਛਾਈਆਂ, ਉੱਤੇ ਹਾਰ ਪਾਏ, ਬੜੇ ਬੜੇ ਸੋਹਣੇ ਸੋਹਣੇ ਵਸਤਰ ਬਣਾਏ, ਬੜੀ ਸੋਹਣੀ ਜਗ੍ਹਾ ਬਣਾਈ। ਮਹਾਰਾਜ ਕਹਿੰਦੇ ਬਹੁ ਵਿੱਧ, ਬੜੇ ਵੱਖ ਵੱਖ ਤਰੀਕਿਆਂ ਕਰਕੇ ਸਿਲਾ ਪੁਜਾਈ। ਕਹਿੰਦੇ ਉਸ ਸਿਲ ਨੂੰ ਪੂਜਦੇ ਨੇ, ਬੜੇ ਯਤਨ ਕਰਦੇ ਨੇ ਕਿ ਸਾਡਾ ਰੱਬ ਆ। ਕਹਿੰਦੇ ਸੰਸਾਰ ਦੇ ਲੋਕੋ, ਉਹ ਰੱਬ ਹੈ ਸੀ ਨਾ, ਉਹ ਰੱਬ ਨਹੀਂ ਆ। ਫਿਰ ਪ੍ਰਾਣ ਥੱਕਿਓ ਪਾਹਨ ਕਹਿ ਪਰ ਸਤ ਕੱਛ ਕਰ ਸਿੱਧ ਨ ਆਈ। ਹੱਥ ਵਿੱਚ ਕੁਝ ਵੀ ਨਹੀਂ ਆਉਂਦਾ। ਪ੍ਰਾਣ ਥੱਕਿਓ ਪਾਹਨ ਕਹਿ ਪਰਸਤ, ਪ੍ਰਾਣ ਨਾਮ ਹੱਥਾਂ ਦਾ, ਪ੍ਰਾਣ ਨਾਮ ਪ੍ਰਾਣਾਂ ਦਾ ਵੀ ਹੈ। ਕਹਿੰਦੇ ਪਾਨ ਥੱਕ ਗਏ, ਹੱਥ ਥੱਕ ਗਏ, ਉਸ ਸਿਲ ਨੂੰ ਪੂਜਦਿਆਂ ਪੂਜਦਿਆਂ, ਉਸਨੂੰ ਨਮਸਕਾਰਾਂ ਕਰਦਿਆਂ ਕਰਦਿਆਂ, ਉਸਨੂੰ ਸਪਰਸ਼ ਕਰਦਿਆਂ ਕਰਦਿਆਂ, ਪ੍ਰਾਣ ਵੀ ਸਾਰੇ ਥੱਕ ਗਏ, ਭਾਵ ਪ੍ਰਾਣ ਮੁੱਕ ਗਏ, ਸਾਰੇ ਬਤੀਤ ਕਰ ਲਏ, ਜਨਮ ਤੋਂ ਲੈ ਕੇ ਅਖੀਰ ਤੱਕ, ਬੁਢੇਪੇ ਤੱਕ ਉਸੇ ਪੱਥਰ ਨੂੰ ਪੂਜੀ ਗਿਆ। ਘਰ ਦੇ ਵਿੱਚ ਪੱਥਰ ਰੱਖਿਆ, ਮੰਦਰ ਬਣਾਇਆ, ਮੂਰਤੀ ਬਣਾਈ ਆ, ਸਿਲਾ ਬਣਾਈ ਆ, ਉਹ ਪੂਜਦਾ ਆ ਉਸਨੂੰ। ਕਹਿੰਦੇ ਪ੍ਰਾਣ ਥੱਕਿਓ, ਪ੍ਰਾਣ ਵੀ ਥੱਕ ਗਏ, ਹੱਥ ਵੀ ਥੱਕ ਗਏ, ਪਾਹਨ ਕਹਿ ਪਰਸਤ, ਪਾਹਨ ਨਾਮ ਪੱਥਰ ਦਾ, ਪੱਥਰ ਨੂੰ ਲਾਉਂਦਿਆਂ ਲਾਉਂਦਿਆਂ ਹੱਥ ਥੱਕ ਗਏ, ਪ੍ਰਾਣ ਨਿਕਲ ਗਏ, ਉਸਨੂੰ ਪਰਸ਼ ਕਰਦਿਆਂ ਕਰਦਿਆਂ ਕਾਸ਼ ਕਰ ਸਿੱਧ ਨਾ ਆਈ, ਕੋਈ ਸਿੱਧੀ ਹੱਥ ਵਿੱਚ ਆਈ ਨਹੀਂ। ਘਰ ਦੇ ਵਿੱਚ ਤਾਂ ਉਹ ਕਲੇਸ਼ ਨੇਤੀ ਰਹਿੰਦਾ, ਜੇ ਰੱਬ ਘਰ ਦੇ ਵਿੱਚ ਆ ਫਿਰ ਕਲੇਸ਼ ਕਿਉਂ ਰਹਿੰਦਾ? ਜਿੱਥੇ ਰੱਬ ਆ ਜਾਵੇ ਉੱਥੇ ਕਲੇਸ਼ ਥੋੜ੍ਹੀ ਹੁੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕੋਈ ਸਿੱਧੀ ਤਾਂ ਹੱਥ ਵਿੱਚ ਆਈ ਨਾ, ਕੋਈ ਪ੍ਰਯੋਜਨ ਤਾਂ ਪੂਰਾ ਹੋਇਆ ਹੀ ਨਾ ਜ਼ਿੰਦਗੀ ਦਾ, ਸਾਨੂੰ ਪਰਮਾਰਥ ਦਾ ਰਸਤਾ ਤਾਂ ਮਿਲਿਆ ਹੀ ਨਾ, ਗਿਆਨ ਸਾਨੂੰ ਹੋਇਆ ਹੀ ਨਾ, ਫਿਰ ਉਸ ਸਿਲਾ ਦੇ ਵਿੱਚੋਂ ਕੀ ਪਰਮੇਸ਼ੁਰ ਪ੍ਰਗਟ ਹੋ ਗਿਆ? ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਮਹਾਰਾਜ ਕਹਿੰਦੇ ਸਾਰੀ ਦੁਨੀਆ ਕੂੜ ਦੇ ਲਿਹਾਜੇ ਵਿੱਚ ਲੱਗ ਕਰਕੇ ਭਰਮ ਗਈ ਹੈ, ਪਰਮੇਸ਼ੁਰ ਦਾ ਭੇਦ ਕਿਸੇ ਨੇ ਨਹੀਂ ਜਾਣਿਆ ਕਿ ਅਸਲ ਵਿੱਚ ਪਰਮੇਸ਼ੁਰ ਹੈ ਕਿੱਥੇ, ਰਹਿੰਦਾ ਕਿੱਥੇ, ਉਹ ਕਰਦਾ ਕੀ ਹੈ, ਜਾਂ ਉਹ ਕਿਹੋ ਜਿਹਾ ਹੈ। ਕਹਿੰਦੇ ਇਹ ਕਿਸੇ ਨੇ ਨਹੀਂ ਜਾਣਿਆ, ਕੱਛ ਕਰ ਸਿੱਧ ਨਾ ਆਈ, ਸਿਲਾ ਹੀ ਪਜਾਉਂਦਾ ਰਹਿ ਗਿਆ ਪਰ ਕੁਝ ਹੱਥ ਪੱਲੇ ਪਿਆ ਨਾ। ਅਛਤ ਧੂਪ ਦੀਪ ਅਰਪਤ ਹੈ, ਅਛਤ ਹੁੰਦਾ ਚੰਗਾ, ਸੋਹਣਾ ਸੋਹਣਾ ਧੂਪ ਲਾਉਂਦਾ, ਦੀਪ ਵੱਟੀ ਕਰਦਾ। ਫਿਰ ਕਹਿੰਦੇ ਅਰਪਤ ਹੈ, ਉਸ ਦੇ ਉੱਪਰ ਚੰਦਨ ਛਿੜਕਦਾ ਅਰਪਿਤ ਹੁੰਦਾ, ਛਿੜਕਣਾ, ਛਿੜਕਾਓ ਕਰਨਾ ਪਰਫਿਊਮਾਂ ਦਾ, ਫੁੱਲ ਛਿੜਕਣੇ, ਪਾਹਨ ਕਛੂਨਾ ਖਹਿ ਹੈ ਕਹਿੰਦੇ। ਫਿਰ ਬੜੇ ਬੜੇ ਸੋਹਣੇ ਪਦਾਰਥ ਲਿਆ ਕੇ ਨਾ ਕੋਲ ਰੱਖਦਾ, ਠਾਕੁਰ ਜੀ ਭੋਗ ਲਾਓ। ਮਹਾਰਾਜ ਤਾਂ ਕਹਿੰਦੇ ਸੋ ਮੁਖ ਜਲੋ ਜੋ ਕਹੇ ਠਾਕੁਰ ਜੋਨੀ, ਕਹਿੰਦੇ ਉਹ ਤਾਂ ਮੂੰਹ ਸੜ ਜੇ ਜਿਹੜਾ ਕਹਿੰਦਾ ਕਿ ਪੱਥਰ ਹੀ ਰੱਬ ਆ, ਕਿ ਰੱਬ ਕਦੀ ਪੱਥਰ ਬਣ ਸਕਦਾ? ਉਹ ਪੱਥਰਾਂ ਨੂੰ ਤਾਂ ਬਣਾਉਣ ਵਾਲਾ, ਪੱਥਰਾਂ ਦੇ ਅੰਦਰ ਆਪਣੀ ਚੇਤਨ ਸੱਤਾ ਦੇਣ ਵਾਲਾ, ਪੱਥਰ ਤਾਂ ਹੀ ਵੱਧਦਾ ਫੁੱਲਦਾ। ਗਰੀਬ ਨਿਵਾਜ ਕਹਿੰਦੇ ਪਾਹਨ ਕਛੂ ਨਾ ਖਹਿ ਹੈ, ਉਹ ਪੱਥਰ ਕੁਝ ਨਹੀਂ ਜੇ ਖਾਂਦਾ। ਪੱਥਰ ਨੇ ਕੀ ਖਾਣਾ? ਤੁਸੀਂ ਇਹੀ ਕਿਤੇ ਪਰਮੇਸ਼ੁਰ ਨੂੰ ਕਹੋ, ਪਰਮੇਸ਼ੁਰ ਜੀ ਤੁਸੀਂ ਭੋਜਨ ਛਕੋ, ਅਤੇ ਪਰਮੇਸ਼ੁਰ ਤਾਂ ਛਕ ਲਵੇਗਾ ਤੁਹਾਡੀ ਭਾਵਨਾ ਕਰਕੇ, ਉਹ ਪੱਥਰ ਕਿੱਥੋਂ ਖਾ ਲੂ? ਤਾਂ ਮੈਂ ਕਹਾ ਸਿੱਧ ਹੈ ਰੇ ਜੜ, ਤਾਂ ਮੈਂ ਇਸ ਵਿੱਚ ਕਹਾ ਸਿੱਧ ਹੈ ਰੇ ਜੜ। ਹੇ ਮੂਰਖ, ਇਸ ਦੇ ਵਿੱਚ ਕੀ ਸਿੱਧੀ ਆ, ਕੀ ਇਸ ਕੋਲ ਕਰਾਮਾਤ ਆ, ਜਾਂ ਇਸ ਨੂੰ ਕੀ ਗਿਆਨ ਆ ਪੱਥਰ ਨੂੰ? ਮਹਾਰਾਜ ਕਹਿੰਦੇ ਇਸ ਦੇ ਵਿੱਚ ਕੀ ਹੈ, ਤੋਹੇ ਕਛੂ ਵਰਦਾ ਹੈ, ਜਿਹੜਾ ਤੈਨੂੰ ਕੋਈ ਵਰ ਦੇਵੇ, ਤੇਰੇ ਨਾਲ ਕੋਈ ਬਚਨ ਕਰੇ ਕਿ ਤੂੰ ਮੇਰੀ ਇਹ ਬੰਦਗੀ ਕੀਤੀ ਆ, ਤੂੰ ਮੇਰੀ ਸੇਵਾ ਕੀਤੀ ਆ, ਤੂੰ ਮੈਨੂੰ ਭੋਜਨ ਛਕਾਉਂਦਾ, ਤੂੰ ਮੈਨੂੰ ਪਦਾਰਥ ਦਿੰਦਾ, ਤੂੰ ਮੈਨੂੰ ਆਰਤੀ ਉਤਾਰਦਾ, ਕਹਿੰਦੇ ਜੋ ਮਰਜ਼ੀ ਕਹੀ ਜਾਓ, ਹੁਣ ਪੱਥਰ ਨੂੰ ਕੀ? ਕਈ ਪੱਥਰ ਦਿਲ ਵਿਅਕਤੀ ਹੁੰਦੇ ਨੇ, ਉਸਨੂੰ ਜੋ ਮਰਜ਼ੀ ਕਹੀਦਾ ਉਹ ਉਸਦੇ ਸਿਰ 'ਤੇ ਕੋਈ ਅਸਰ ਨਹੀਂ ਹੁੰਦਾ, ਉਹ ਸੁਣਦਾ ਹੀ ਨਹੀਂ, ਉਸਨੇ ਕੰਨ ਦੇ ਦਰਵਾਜ਼ੇ ਹੀ ਬੰਦ ਕਰ ਲਏ। ਇੱਕ ਤਾਂ ਹੁੰਦਾ ਨਾ ਇੱਕ ਕੰਨ ਪਾ ਲਈ ਅਤੇ ਦੂਸਰੇ ਕੰਨ ਕੱਢ ਦਿੱਤੀ, ਉਹ ਜਦ ਇੱਕ ਕੰਨ ਪਏਗੀ ਦੂਸਰੇ ਕੰਨ ਨਿਕਲੇਗੀ, ਉਹ ਵਿੱਚ ਦੀ ਅਸਰ ਜ਼ਰੂਰ ਕਰ ਜਾਊਗੀ, ਪਰ ਜਿਹੜਾ ਆਪਣੇ ਕੰਨ ਵਿੱਚ ਪਾਉਂਦਾ ਹੀ ਨਹੀਂ ਉਸਨੂੰ ਅਸੀਂ ਕਹਿੰਦੇ ਹਾਂ ਪੱਥਰ ਦਿਲ, ਜਿਹੜਾ ਪਾਉਂਦਾ ਹੀ ਨਹੀਂ, ਕੰਨ ਦੇ ਦਰਵਾਜ਼ੇ ਹੀ ਬੰਦ ਕਰ ਲੈਂਦਾ, ਕਹਿੰਦੇ ਉਹਨੂੰ ਕੀ ਅਸਰ ਹੁੰਦਾ? ਇਸੇ ਤਰੀਕੇ ਦੇ ਨਾਲ ਜਿਹੜਾ ਪੱਥਰ ਦਿਲ ਆ ਉਹ ਕੋਈ ਜਵਾਬ ਨਹੀਂ ਦਿੰਦਾ, ਅਤੇ ਪੱਥਰ ਫਿਰ ਤੈਨੂੰ ਵਰ ਕਿੱਥੋਂ ਦੇ ਦੂ, ਜਿਹੜਾ ਖੁਦ ਆਪ ਪੱਥਰ ਆ, ਕਠੋਰ ਆ, ਸਖਤ ਆ, ਉਹਦੇ ਵਿੱਚ ਕੀ ਆ ਤੋੜ ਕੇ ਦੇਖ ਲਓ, ਕਹਿੰਦੇ ਹੈ ਤਾਂ ਸਾਰਾ ਨਿਰੋਲ ਪੱਥਰ ਆ, ਅਤੇ ਤੈਨੂੰ ਵਰ ਕਿੱਥੋਂ ਦੇ ਦੂ? ਮਹਾਰਾਜ ਕਹਿੰਦੇ ਹੇ ਮੂਰਖਾ, ਇਹਦੇ ਵਿੱਚ ਕੁਝ ਨਹੀਂ ਜਿਹੜਾ ਤੈਨੂੰ ਵਰ ਦੇਣ ਲੱਗਾ, ਜੋ ਜੀ ਹੋਤ ਤੋ ਦੇਤ ਕੱਛ। ਮਹਾਰਾਜ ਕਹਿੰਦੇ ਜੇ ਇਸ ਦੇ ਕੋਲ ਕੁਛ ਹੋਵੇ ਨਾ, ਜੇ ਇਸ ਦੇ ਕੋਲ ਤਾਂ ਫਿਰ ਹੀ ਤੈਨੂੰ ਕੁਛ ਦੇਵੇ, ਤੈਨੂੰ ਇਹ ਪਦਾਰਥ ਦੇਵੇ। ਤੋਹੇ ਕਛੂ ਮਨ ਬਚ ਕਰਮ ਵਿਚਾਰ, ਕਹਿੰਦੇ ਆਪਣੀ ਮਨ ਬਾਣੀ ਸਰੀਰ ਕਰਕੇ ਇਹ ਵਿਚਾਰ ਕਰਕੇ ਦੇਖ, ਕੇਵਲ ਇੱਕ ਸਵਾਮੀ ਬਿਨ ਜੌਨ ਹੈ ਕਤੇ ਉਧਾਰ, ਕਹਿੰਦੇ ਕੇਵਲ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਮਾਲਕ ਤੋਂ ਬਿਨਾਂ ਤੇਰਾ ਇਸ ਸੰਸਾਰ ਦੇ ਵਿੱਚ ਕੋਈ ਪਾਰ ਉਤਾਰਾ ਕਰਨ ਵਾਲਾ ਨਹੀਂ। ਜੀਵ ਜੇ ਕਿਸੇ ਨੇ ਪਾਰ ਉਤਾਰਾ ਕਰਨਾ ਤਾਂ ਇੱਕ ਪਰਮੇਸ਼ੁਰ ਨੇ ਕਰਨਾ, ਉਸ ਦੀ ਸ਼ਰਨ ਪੈ ਜਾ, ਤੇਰਾ ਲੋਕ ਸੁਖੀਆ ਪਰਲੋਕ ਸੁਹੇਲਾ ਹੋਜੂ, ਮਾਲਕ ਦੇ ਨਾਲ ਅਭੇਦਤਾ ਪੈਜੂ, ਫਿਰ ਸਾਰੀਆਂ ਬਰਕਤਾਂ ਤੇਰੇ ਕੋਲ ਆ ਜਾਣਗੀਆਂ, ਜੋ ਵਸਤੂ ਚਾਹਵੇਂਗਾ ਤੈਨੂੰ ਪ੍ਰਾਪਤ ਹੋ ਜਾਊ। ਸਮੇਂ ਦੀ ਸਮਾਪਤੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਇਹ ਉਪਦੇਸ਼ ਸਾਡੇ ਕਲਯੁਗੀ ਜੀਵਨ ਦੇ ਹਿਰਦਿਆਂ 'ਤੇ ਵਸੇ, ਅਸੀਂ ਵੀ ਪਰਮੇਸ਼ਰ ਦੀ ਸ਼ਰਨ ਪੈ ਕਰਕੇ ਮਾਲਕ ਦੀ ਅਭੇਦਤਾ ਪ੍ਰਾਪਤ ਕਰ ਸਕੀਏ, ਪ੍ਰਭੂ ਦੇ ਗੁਣ ਗਾ ਸਕੀਏ, ਉਸ ਦਾ ਸ਼ੁਕਰਾਨਾ ਕਰ ਸਕੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਕੱਲ੍ਹ ਨੂੰ ਦੂਸਰੇ ਸ਼ਬਦ ਦੀ ਵਿਚਾਰ, ਬਿਨ ਹਰ ਨਾਮ ਨਾ ਬਾਚਨ ਪੈ ਹੈ, ਬਿਨਾਂ ਪਰਮੇਸ਼ਰ ਦੇ ਨਾਮ ਤੋਂ ਬਚਿਆ ਨਹੀਂ ਜਾ ਸਕਦਾ, ਕਿਹੜੇ ਕਿਹੜੇ ਨੇ ਧਾਰਨ ਕਰਨਾ ਪਿਆ ਇਹ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ, ਭੁੱਲਾਂ ਚੁੱਕਾਂ ਦੀ ਖਿਮਾ। ਅੱਗੇ ਵਾਸਤੇ ਅਸੀਸ ਬਖਸ਼ਣੀ ਜੀ, ਆਓ ਆਨੰਦ ਸਾਹਿਬ ਜੀ ਦਾ ਜਾਪ ਕਰੀਏ, ਅਰਦਾਸ ਵਿੱਚ ਸ਼ਾਮਿਲ ਹੋਈਏ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ,
ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ,
ਨਾਨਕ ਮਨ ਮੇਰੇ ਸਦਾ ਰੋ ਹਰ ਨਾਲ,
ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ,
ਤੇਰੇ ਸਭ ਕਛ ਹੈ ਜਿਸ ਦੇਵੇ ਸੋ ਪਾਵੇ।
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।
ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ।
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ।
ਸਾਚਾ ਨਾਮ ਮੇਰਾ ਆਧਾਰ ਹੋ
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ।
ਕੁਰਬਾਨ ਕੀਤਾ ਗੁਰ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ।
ਸਦਾ ਕੁਰਬਾਨ ਕੀਤਾ ਗੁਰ ਵਿੱਟੋ ਜਿਸ ਦੀਆਂ ਇਹ ਵਡਿਆਈਆ।
ਸੁਣੋ ਸੰਤੋ ਸਭ ਧਰੋ ਪਿਆਰੋ
ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ।
ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ।
ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ।
ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ।
ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ।
ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ।
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।
ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ
ਸਤਿਗੁਰ ਰਿਹਾ ਪਰ ਪੂਰੇ।
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ